ਕੌਣ ਕਰਦਾ ਏ ਗੱਲ ਹੁਣ ਹੱਕਾਂ ਦੀ ਓਏ ਚਾਚਾ ਨਾਲੋਂ
ਸਾ ਦੋਸਤੀ ਦੇ ਤਾਣਿਆਂ ਦਾ ਲਾਜ਼ਮੀ ਹੁੰਦਾ। ਭਰੋਸਾ ਦੋਸਤੀ ਦੇ ਤਾਣਿਆਂ ਦਾ ਲਾਜ਼ਮੀ ਹੁੰਦਾ। ਕਦੇ ਨਾ ਪਰਖਣਾ ਇਹ ਡੋਰ ਕੱਚੇ ਨੇ ਜਾਂ ਪੱਕੇ ਨੇ। ਇਹ ਕਿਹਾ ਸ਼ੌਂਕ ਹੈ ਮੇਰਾ ਕਿਹੀ ਦੀਵਾਨਗੀ। ਇਹ ਕਿਹਾ ਸ਼ੌਂਕ ਹੈ ਮੇਰਾ ਕਿਹੀ ਦੀਵਾਨਗੀ ਮੇਰੀ। ਉਹ ਗਿਰਵੀ ਰੱਖ ਗਿਆ ਸੀ, ਗਮ ਮੈਂ ਅੱਜ ਤੱਕ ਸਾਂਭ ਰੱਖੇ ਨੇ। ਪਿਆਰ ਮੁਹੱਬਤ ਦੇ ਸੀਨੇ ਵਿੱਚ ਖੰਜਰ ਨੇ ਨਫ਼ਰਤ ਨੂੰ ਗਲਬੱਕੜੀ ਪਾਏ ਫਿਰਦੇ ਹਾਂ। ਇੱਕ ਓਂਕਾਰ ਦਾ ਰੌਲਾ ਉਂਝ ਬਥੇਰਾ ਏ, ਆਪਣੇ ਆਪਣੇ ਰੱਬ ਬਣਾਏ ਫਿਰਦੇ ਹਾਂ। ਬਿਲਕੁਲ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਗਲੋਬਲ ਡਿਜੀਟਲ ਰੇਡੀਓ ਆਸਟ੍ਰੇਲੀਆ ਤੇ, ਨਾਲ ਦੀ ਨਾਲ ਤੁਸੀਂ ਇਸ ਨੂੰ ਲਾਈਵ ਸੁਣ ਰਹੇ ਹੋ ਹਾਰਮੋਨ ਰੇਡੀਓ ਆਸਟ੍ਰੇਲੀਆ ਤੋਂ। ਮੈਂ ਹਰਜੀਤ ਲਸਾੜਾ, ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਤੇ ਗੁੱਡ ਈਵਨਿੰਗ ਬੁਲਾਉਂਦੇ ਚੱਲਦੇ ਹਾਂ। ਖੂਬਸੂਰਤ ਸ਼ਾਮ ਦੇ ਵਿੱਚ ਇਸ ਵਕਤ ਤੁਹਾਡੇ ਨਾਲ ਰਾਬਤਾ ਬਣਿਆ ਜੀ। 4:12 ਹੋ ਚੁੱਕੇ ਨੇ ਬ੍ਰਿਸਬਨ ਆਸਟ੍ਰੇਲੀਆ ਦੇ ਵਿੱਚ, ਮੈਲਬੌਰਨ ਦੇ ਵਿੱਚ ਵੀ, ਤੇ ਤੁਸੀਂ ਇਸ ਵਕਤ ਲਾਈਵ ਸੁਣ ਰਹੇ ਹੋ ਮਾਂ ਬੋਲੀ ਪੰਜਾਬੀ ਨੂੰ। ਖੂਬਸੂਰਤ ਪ੍ਰੋਗਰਾਮ ਤੁਹਾਡੇ ਸਾਹਮਣੇ ਹੋ ਰਿਹਾ ਜੀ। ਸਟੂਡੀਓ ਨੰਬਰ ਲੈਂਦੇ ਚਲੋ ਜੀ 0061732408612 3240-8612 ਤੇ ਮੇਰਾ ਆਪਣਾ ਨੰਬਰ ਹੈ ਜੀ 04020205340। ਆਨਲਾਈਨ ਤੁਸੀਂ ਸੁਣ ਸਕਦੇ ਹੋ www.4eb.org.au ਦੇ ਉੱਪਰ ਤੇ ਨਾਲ ਦੀ ਨਾਲ ਤੁਸੀਂ ਹਰਮਨ ਦੇ ਉੱਪਰ ਇਸ ਨੂੰ ਲਾਈਵ ਸੁਣ ਸਕਦੇ ਹੋ harmanradio.com.au ਦੇ ਉੱਪਰ। ਮੈਂ ਹਰਜੀਤ ਲਸਾੜਾ ਮਾਫੀ ਚਾਹੁੰਦਾ ਜੀ, ਅੱਜ ਸਾਡੇ ਦੂਸਰੇ ਪ੍ਰੈਜੈਂਟਰਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਸਕੇ, ਕੁਝ ਅਰਜੀਵਿਆਂ ਦੇ ਵਿੱਚ ਫਸੇ ਹੋਏ ਨੇ। ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਸਨਮੁਖ ਮੈਂ ਕਰਦਾ ਚੱਲਾਂਗਾ ਜੀ। ਇਸ ਖੂਬਸੂਰਤ ਦੌਰ ਦੇ ਵਿੱਚ ਦੋ ਗੀਤ ਤੁਹਾਡੇ ਸਨਮੁਖ ਹੋ ਚੁੱਕੇ ਨੇ, ਰਣਜੀਤ ਬਾਬਾ ਹੁਣਾਂ ਦੀ ਆਵਾਜ਼ ਦੇ ਵਿੱਚ ਤੇ ਦਵਿੰਦਰ ਸਨੀ ਹੁਣਾਂ ਦੀ ਆਵਾਜ਼ ਦੇ ਵਿੱਚ। ਧੰਨਵਾਦ ਕਰਦੇ ਹਾਂ ਸਾਡੇ ਸਰੋਤਿਆਂ ਦਾ ਜੋ ਸਾਡੇ ਨਾਲ ਰਾਬਤਾ ਬਣਾਉਂਦੇ ਨੇ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਦੱਸਦਾ ਚੱਲਾਂ ਕਿ ਕੁਝ ਵਿਚਾਰ ਪ੍ਰਵਾਹ ਤੁਹਾਡੇ ਸਨਮੁਖ ਹੋਣਗੇ, ਗੀਤ ਸੰਗੀਤ ਹਾਸਾ ਠੱਠਾ ਵੀ ਚੱਲਦਾ ਰਹੇਗਾ ਤੇ ਨਾਲ ਦੀ ਨਾਲ ਕੁਝ ਖੁੰਡ ਚਰਚਾਵਾਂ ਵੀ ਲੈ ਕੇ ਆਵਾਂਗਾ ਤੇ ਕੋਸ਼ਿਸ਼ ਹੁੰਦੀ ਰਹੇਗੀ ਕਿ ਆਪਾਂ ਜੋ ਵਿਸ਼ਵ ਦੇ ਵਿੱਚ ਖ਼ਬਰਾਂ ਦੀ ਨਿਗਾਹ ਦੇ ਵਿੱਚ ਚੱਲ ਰਿਹਾ ਹੈ ਉਹ ਤੁਹਾਡੇ ਸਨਮੁਖ ਕਰਦੇ ਚਲੀਏ। ਲੈ ਕੇ ਚੱਲਦੇ ਹਾਂ ਜੀ ਕੁਝ ਵਿਚਾਰ ਪ੍ਰਵਾਹਾਂ ਦੇ ਨਾਲ। ਧੰਨਵਾਦ ਸਰੋਤਿਆਂ ਦਾ ਇਹ ਵਿਚਾਰ ਪ੍ਰਵਾਹ, ਉਨ੍ਹਾਂ ਦੀ ਸਨਮੁਖੋਂ ਹੀ ਸਾਡੇ ਨਾਲ ਰਾਬਤੇ ਚ ਪ੍ਰਾਪਤ ਹੁੰਦੇ ਨੇ ਤੇ ਕੁਝ ਹਲਕੀ ਜਿਹੀ ਝਾੜ ਦੇ ਨਾਲ ਤੁਹਾਡੇ ਸਨਮੁਖ ਕੀਤੇ ਜਾਂਦੇ ਨੇ, ਸਿਰਫ ਇਹ ਸੋਚ ਕੇ ਕਿ ਕੁਝ ਅੱਛਾ ਸੁਨੇਹਾ ਉਸਾਰੂ ਸੁਨੇਹਾ ਤੁਹਾਡੇ ਸਨਮੁਖ ਹੁੰਦਾ ਜਾਏ। ਲਿਖਿਆ ਜੀ ਕਿ ਉੱਡਣ ਲਈ ਖੰਭ ਵੀ ਕਾਫੀ ਨੇ, ਹੌਸਲਾ ਤੇ ਹਿੰਮਤ ਵੀ ਲੋੜੀਂਦੀ ਹੁੰਦੀ ਹੈ। ਨਰਿੰਦਰ ਕਪੂਰ ਜੀ ਦੀ ਗਰਮ ਹਵਾਵਾਂ ਕਿਤਾਬ ਦੇ ਵਿੱਚੋਂ ਸਫ਼ਾ ਨੰਬਰ 15 ਦੇ ਵਿੱਚੋਂ ਕਿ ਉੱਡਣ ਦੇ ਲਈ ਖੰਭ ਵੀ ਨਹੀਂ, ਹੌਸਲਾ ਤੇ ਹਿੰਮਤ ਦੀ ਲੋੜੀਂਦੀ ਹੁੰਦੀ ਹੈ। ਯਕੀਨਨ ਕਿਸੇ ਚੀਜ਼ ਨੂੰ ਜੇਕਰ ਤੁਸੀਂ ਪ੍ਰਾਪਤ ਕਰਨਾ, ਮੰਜ਼ਿਲ ਤੱਕ ਪਹੁੰਚਣਾ ਹੈ, ਕਿਸੇ ਉਦੇਸ਼ ਦੀ ਪੂਰਤੀ ਕਰਨੀ ਹੈ ਤਾਂ ਤੁਹਾਨੂੰ ਉਡਾਰੀ ਲਾਉਣੀ ਜ਼ਰੂਰ ਪਏਗੀ। ਲੇਕਿਨ ਕਈ ਵਾਰ ਲੱਗੀ ਉਡਾਰੀ ਸਫਲਤਾ ਨੂੰ ਨਹੀਂ ਛੂ ਪਾਉਂਦੀ। ਵਜ੍ਹਾ ਉਸਦੀ ਇਹੀ ਹੁੰਦੀ ਹੈ ਕਿ ਉਹਦੇ ਵਿੱਚ ਹੌਸਲਾ ਤੇ ਹਿੰਮਤ ਦੀ ਘਾਟ ਰਹਿ ਜਾਂਦੀ ਹੈ। ਕੰਮ ਤਾਂ ਅਸੀਂ ਸ਼ੁਰੂ ਕਰ ਲੈਂਦੇ ਹਾਂ ਲੇਕਿਨ ਸਿਰੜ ਦੀ ਕਮੀ ਹੋਣ ਕਰਕੇ, ਹਿੰਮਤ ਦੀ ਕਮੀ ਹੋਣ ਕਰਕੇ, ਹੌਸਲੇ ਦੀ ਕਮੀ ਕਰਕੇ ਕਈ ਵਾਰ ਆਪਾਂ ਢੇਰੀ ਢਾਂਦੇ ਚਲੇ ਜਾਂਦੇ ਹਾਂ। ਸੋ ਜੇ ਉੱਡਣਾ ਹੈ ਤਾਂ ਸਿਰਫ ਖੰਭ ਹੀ ਨਹੀਂ, ਤੁਹਾਨੂੰ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਪਏਗਾ, ਆਪਣੇ ਹੌਸਲੇ ਦੇ ਉੱਪਰ, ਆਪਣੇ ਵਿਸ਼ਵਾਸ ਦੇ ਉੱਪਰ ਤੇ ਆਪਣੀ ਹਿੰਮਤ ਦੇ ਉੱਪਰ। ਫਿਰ ਤੁਹਾਨੂੰ ਮੰਜ਼ਿਲ ਦੀ ਪ੍ਰਾਪਤੀ ਯਕੀਨਨ ਹੋਏਗੀ। ਦੂਸਰਾ ਵਿਚਾਰ ਸਾਡੇ ਕੋਲ ਮਿਲਿਆ ਜੀ ਕਿ ਆਕੜ ਤਾਂ ਸਾਰਿਆਂ ਚ ਹੁੰਦੀ ਹੈ ਪਰ ਝੁਕਦਾ ਉਹੀ ਹੈ ਜਿਸ ਨੂੰ ਰਿਸ਼ਤਿਆਂ ਦਾ ਫਿਕਰ ਹੁੰਦਾ ਹੈ। ਜੀ ਇਸ ਵਿਚਾਰ ਨੂੰ ਆਪਾਂ ਪੰਜਾਬੀ ਲੁਕਾਈ ਦੇ ਉੱਪਰ, ਖਾਸ ਕਰਕੇ ਪੰਜਾਬੀ ਲੁਕਾਈ ਦੇ ਪੂਰੇ ਸਮਾਜ ਨੂੰ ਆਪਾਂ ਪਿੱਛੇ ਨੂੰ ਚਲਦੇ ਚਲਦੇ ਆਪਾਂ ਇੱਕ ਘਰ ਤੋਂ ਸ਼ੁਰੂਆਤ ਕਰਦੇ ਹਾਂ। ਸਾਡੇ ਚ ਪੰਜਾਬੀ ਪਰਿਵਾਰਾਂ ਦੇ ਵਿੱਚ ਨਿਗਾਰ ਦੀ ਸਥਿਤੀ ਬਣੀ ਹੋਈ ਹੈ, ਚਾਹੇ ਉਹ ਦੇਸ਼ ਹੈ ਚਾਹੇ ਵਿਦੇਸ਼ ਹੈ। ਮੈਂ ਆਕੜ, ਮੈਂ ਖਰਾ, ਤੂੰ ਮਾੜਾ, ਇਹਨੇ ਕਾਫੀ ਪਰਿਵਾਰਾਂ ਨੂੰ ਸੱਸੋ ਪੰਜ ਦੇ ਵਿੱਚ ਪਾਇਆ ਹੋਇਆ, ਰਿਸ਼ਤਿਆਂ ਨੂੰ ਖਤਮ ਕੀਤਾ ਹੋਇਆ। ਸੋ ਮਨੁੱਖੀ ਸੁਭਾਅ ਆ ਜੀ, ਆਕੜ ਸਾਰਿਆਂ ਚ ਹੁੰਦੀ ਹੈ ਲੇਕਿਨ ਰਿਸ਼ਤਿਆਂ ਦੀ ਜਦੋਂ ਆਪਾਂ ਨੇ ਕਦਰ ਕਰਨੀ ਹੁੰਦੀ ਹੈ, ਰਿਸ਼ਤੇ ਨੂੰ ਬਚਾ ਕੇ ਰੱਖਣਾ ਹੁੰਦਾ ਹੈ ਤਾਂ ਉਹਦੇ ਵਿੱਚ ਝੁਕਣਾ ਜ਼ਰੂਰ ਚਾਹੀਦਾ ਹੈ। ਝੁਕਣ ਦਾ ਮਤਲਬ ਇਹ ਨਹੀਂ ਕਿ ਹਮੇਸ਼ਾ ਝੁੱਕ ਕੇ ਚੱਲਦੇ ਰਹੋ, ਸਿਰਫ ਮੰਨੀ ਜਾਓ। ਝੁਕਣ ਦਾ ਇੱਕ ਆਪਣਾ ਤਬਸਰ ਹੁੰਦਾ ਹੈ, ਝੁਕਣ ਦਾ ਇੱਕ ਆਪਣਾ ਪ੍ਰਬੰਧ ਹੁੰਦਾ ਹੈ ਕਿ ਕਿਸ ਵੇਲੇ ਤੁਸੀਂ ਲਚਕੀਲਾ ਹੋ ਕੇ ਉਸ ਸਮੱਸਿਆ ਨੂੰ ਲੰਘਣਾ ਹੁੰਦਾ ਹੈ। ਸੋ ਜੋ ਝੁੱਕ ਜਾਂਦਾ ਹੈ ਸਮੇਂ ਦੇ ਮੁਤਾਬਕ, ਜੋ ਫਲੈਕਸੀਬਲ ਹੋ ਜਾਂਦਾ ਹੈ, ਜੋ ਲਚਕੀਲਾ ਹੋ ਕੇ ਚੱਲਦਾ ਹੈ, ਯਕੀਨਨ ਉਸ ਨੂੰ ਰਿਸ਼ਤਿਆਂ ਦੀ ਜ਼ਿਆਦਾ ਕਦਰ ਹੁੰਦੀ ਹੈ ਤੇ ਉਹ ਪਰਿਵਾਰ ਵੀ ਵਸਦੇ ਚੱਲਦੇ ਨੇ। ਤੀਸਰਾ ਵਿਚਾਰ ਸਾਡੇ ਕੋਲ ਮਿਲਿਆ ਜੀ, ਕੁਝ ਵੱਖਰਾ ਕਰਨਾ ਹੈ ਤਾਂ ਭੀੜ ਨਾਲੋਂ ਵੱਖਰਾ ਚੱਲੋ। ਭੀੜ ਹਿੰਮਤ ਤਾਂ ਦਿੰਦੀ ਹੈ ਪਰ ਪਹਿਚਾਣ ਖੋ ਲੈਂਦੀ ਹੈ। ਯਕੀਨਨ ਇਸ ਅੱਜ ਦੀ ਪਦਾਰਥਵਾਦੀ ਜ਼ਿੰਦਗੀ ਦੇ ਉੱਪਰ 21ਵੀਂ ਸਦੀ ਦੇ ਵਿੱਚ ਇਹ ਬਿਲਕੁਲ ਗੱਲ ਟੁੱਕਦੀ ਹੈ। ਭੀੜ ਬਹੁਤ ਜ਼ਿਆਦਾ ਹੋ ਗਈ ਹੈ, ਤੁਹਾਨੂੰ ਹਿੰਮਤ ਵੀ ਬਹੁਤ ਦੇ ਦਿੰਦੇ ਨੇ, ਤੁਹਾਡੇ ਯਾਰ ਦੋਸਤ ਵੀ ਹੋ ਸਕਦੇ ਨੇ, ਤੁਹਾਡਾ ਆਲਾ ਦੁਆਲਾ ਵੀ ਹੋ ਸਕਦਾ ਹੈ, ਪਰ ਭੀੜ ਦੇ ਵਿੱਚ ਤੁਹਾਡੀ ਪਹਿਚਾਣ ਖਤਮ ਹੋ ਸਕਦੀ ਹੈ ਕਿਉਂਕਿ ਅਲੱਗ ਚੱਲਣ ਦੇ ਲਈ ਤੁਹਾਨੂੰ ਕੁਝ ਵੱਖਰਾ ਕਰਨਾ ਪਏਗਾ। ਸੋ ਕੋਸ਼ਿਸ਼ ਕਰਿਆ ਕਰੋ ਕਿ ਕੁਝ ਵੱਖਰਾ ਵੀ ਕੇਸ ਤਬਸਰ ਦੇ ਵਿੱਚ ਹੋਣਾ ਚਾਹੀਦਾ, ਉਹ ਕੁਝ ਉਸਾਰੂ ਹੋਣਾ ਚਾਹੀਦਾ, ਸਾਡੇ ਸਮਾਜ ਲਈ ਉਸਾਰੂ ਹੋਵੇ, ਸਾਡੀ ਮਾਂ ਬੋਲੀ ਲਈ ਉਸਾਰੂ ਹੋਵੇ, ਕਾਨੂੰਨ ਦੀ ਨਿਗਾਹ ਨਾਲ ਉਸਾਰੂ ਹੋਵੇ, ਜਾਂ ਕਹਿ ਲਓ ਕਿ ਬੰਦੇ ਦੇ ਆਪਣੇ ਜ਼ਮੀਰ ਦੇ ਵੀ ਅਨੁਕੂਲ ਹੋਵੇ, ਉਸਾਰੂ ਹੋਵੇ। ਸੋ ਇਹਦੇ ਲਈ ਜੇ ਅਸੀਂ ਕੁਝ ਕੁਝ ਵੱਖਰਾ ਕਰਨਾ ਹੈ ਤਾਂ ਸਾਨੂੰ ਭੀੜ ਨਾਲੋਂ ਥੋੜਾ ਜਿਹਾ ਵੱਖਰਾ ਜ਼ਰੂਰ ਚਲਾਉਣਾ ਪਏਗਾ, ਕਿਉਂਕਿ ਹਜੂਮ ਦੀ ਸ਼ਕਲ ਦੇ ਵਿੱਚ ਆਉਂਦਾ ਹੈ ਤੇ ਉਹ ਕਾਫੀ ਜ਼ਿਆਦਾ ਇੱਕੋ ਤਾਦਾਦ ਦੇ ਵਿੱਚ, ਇੱਕੋ ਵਹਿਣ ਦੇ ਵਿੱਚ ਤੁਰਦਾ ਜਾਂਦਾ ਹੈ ਤੇ ਕਈ ਵਾਰ ਉਹਨਾਂ ਰਸਤਿਆਂ ਨੂੰ ਹੀ, ਉਹਨਾਂ ਮੰਜ਼ਿਲਾਂ ਨੂੰ ਹੀ ਛੂਹਿਆ ਜਾਂਦਾ ਹੈ ਜੋ ਪਹਿਲਾਂ ਤੋਂ ਬਣੀਆਂ ਹੁੰਦੀਆਂ ਨੇ। ਸੋ ਕੁਝ ਵੱਖਰਾ ਕਰਨ ਦੇ ਲਈ ਭੀੜ ਨਾਲੋਂ ਵੱਖਰਾ ਚੱਲਣਾ ਹੀ ਪਏਗਾ ਜੀ। ਸੋ ਗਲੋਬਲ ਡਿਜੀਟਲ ਰੇਡੀਓ ਆਸਟ੍ਰੇਲੀਆ ਦੇ ਨਾਲ ਤੁਸੀਂ ਜੁੜੇ ਹੋਏ ਹੋ, ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਹੋ। ਮੈਂ ਹਰਜੀਤ ਲਸਾੜਾ ਤੇ ਸਾਡੇ ਮਾਂ ਬੋਲੀ ਨੂੰ, ਪੰਜਾਬੀ ਨੂੰ ਪਿਆਰ ਕਰਨ ਵਾਲੇ ਖੂਬਸੂਰਤ ਸਰੋਤੇ, ਗੀਤਾਂ ਦੀ ਫਰਮਾਇਸ਼ ਹੋ ਰਹੀ ਹੈ। ਦਲਜੀਤ ਜੀ ਨੇ ਵੀ ਮੈਸੇਜ ਦੇ ਜ਼ਰੀਏ ਰਾਬਤਾ ਬਣਾਇਆ ਜੀ, ਕੁਝ ਪਲਾਂ ਦੇ ਵਿੱਚ ਉਹਨਾਂ ਦੇ ਨਾਲ ਸਨਮੁੱਖ ਹੁੰਦੇ। ਇੱਕ ਪੁਰਾਣੇ ਗੀਤ ਦੀ ਫਰਮਾਇਸ਼ ਹੋਈ ਹੈ ਜੀ, ਲੈ ਕੇ ਚੱਲਦੇ ਹਾਂ ਨੀਰੂ ਹੋਣਾ ਦੀ ਆਵਾਜ਼ ਦੇ ਵਿੱਚ ਜੁਗਨੀ ਜੀ, ਬਣੇ ਰਹੋ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗਲੋਬਲ ਡਿਜੀਟਲ ਰੇਡੀਓ ਆਸਟ੍ਰੇਲੀਆ ਤੋਂ ਨਾਲ ਦੀ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਤੁਸੀਂ ਇਸ ਵਕਤ ਪ੍ਰੋਗਰਾਮ ਸੁਣ ਰਹੇ ਹੋ ਜੀ ਹਮਸਫ਼ਰ। ਮੈਂ ਹਰਜੀਤ ਲਸਾੜਾ ਤੇ ਮੇਰੇ ਅੱਜ ਦੇ ਸਾਥੀ ਅੱਜ ਮੇਰੇ ਨਾਲ ਵਿਰਾਜਮਾਨ ਨਹੀਂ ਹੈਗੀ ਜੀ, ਮਾਫ਼ੀ ਚਾਹੁੰਦਾ ਜੀ। ਤੁਸੀਂ ਇਸ ਵਕਤ ਹਰਮਨ ਰੇਡੀਓ ਦੇ ਨਾਲ ਤੇ ਗਲੋਬਲ ਡਿਜੀਟਲ ਰੇਡੀਓ ਆਸਟ੍ਰੇਲੀਆ ਦੇ ਨਾਲ 4025030-04-02-5340 ਮੈਂ ਹਰਜੀਤ ਲਸਾੜਾ ਤੇ ਨਾਲ ਦੀ ਨਾਲ ਸਟੂਡੀਓ ਦਾ ਨੰਬਰ ਲੈਂਦੇ ਚੱਲੋ ਜੀ 3240-8612 ਜੋ ਵਿਦੇਸ਼ਾਂ ਚ ਸਰੋਤੇ ਜੁੜਦੇ ਨੇ ਉਹ 00617 ਲਗਾ ਸਕਦੇ ਨੇ। ਤੇ ਸਾਡੇ ਨਾਲ ਸਾਡੇ ਸਰੋਤਿਆਂ ਨੇ ਰਾਬਤਾ ਬਣਾਇਆ ਜੀ, ਬੈਂਗਲੋਰ ਤੋਂ ਅਮਰਦੀਪ ਸਿੰਘ ਹੋਣਾ ਨੇ ਰਾਬਤਾ ਬਣਾਇਆ ਜੀ, ਤੇ ਨਾਲ ਦੀ ਨਾਲ ਇਟਲੀ ਤੋਂ ਸਾਡੇ ਨਾਲ ਸਪਨਾ ਜੀ ਨੇ ਰਾਬਤਾ ਬਣਾਇਆ। ਧੰਨਵਾਦ ਕਰਦੇ ਤੁਸੀਂ ਮਾਂ ਬੋਲੀ ਪੰਜਾਬ ਲਈ ਸਮਾਂ ਕੱਢਦੇ ਹੋ ਤੇ ਹਰਮਨ ਰੇਡੀਓ ਨਾਲ ਰਾਬਤਾ ਰੱਖਦੇ ਹੋ, ਗਲੋਬਲ ਡਿਜੀਟਲ ਦੇ ਨਾਲ ਰਾਬਤਾ ਰੱਖਦੇ ਹੋ। ਖਬਰਾਂ ਦਾ ਦੌਰ ਲੈ ਕੇ ਚੱਲਦੇ ਆ ਜੀ, ਉਸ ਤੋਂ ਬਾਅਦ ਖੂਬਸੂਰਤ ਸੰਗੀਤ ਵੀ ਤੁਹਾਡੇ ਸਾਹਮਣੇ ਹੁੰਦਾ ਚੱਲੇਗਾ ਤੇ ਨਾਲ ਦੀ ਨਾਲ ਕੁਝ ਖੁੰਡ ਚਰਚਾਵਾਂ ਵੀ ਮੈਂ ਲੈ ਕੇ ਆਉਂਦਾ ਜਾਵਾਂਗਾ। ਜਿਹੜਾ ਮੇਰੇ ਸਰੋਤਿਆਂ ਨੇ ਹੁਣੇ ਹੁਣੇ ਰੇਡੀ ਦੀ ਘੁੱਗੀ ਨੱਪੀ ਦੱਸਦਾ ਚੱਲਾਂ ਕਿ 4:28 ਹੋ ਚੁੱਕੇ ਨੇ, ਬ੍ਰਿਸਬਨ ਵਿਚ ਖੂਬਸੂਰਤ ਸ਼ਾਮ ਚੱਲ ਰਹੀ ਹੈ ਤੇ ਖੂਬਸੂਰਤ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ। ਖੂਬਸੂਰਤ ਲਾਈਨਾਂ ਸਾਨੂੰ ਕਰਦੇ ਜੀ, ਉਸ ਤੋਂ ਬਾਅਦ ਫਿਰ ਵਿਸ਼ਵ ਦਰਸ਼ਨ ਤੇ ਲੈ ਕੇ ਚੱਲਦੇ ਹਾਂ ਜੀ। ਲਿਖਿਆ ਜੀ ਕਿ ਇਹ ਸੂਰਜ ਹੈ, ਇਹ ਸੂਰਜ ਨੇ ਸਦਾ ਚੜ੍ਹਨਾ ਉਤਰਨਾ ਹੈ, ਇਹ ਸੂਰਜ ਹੈ, ਇਹ ਸੂਰਜ ਨੇ ਸਦਾ ਚੜ੍ਹਨਾ ਉਤਰਨਾ ਹੈ, ਕਿਤੇ ਚਾਨਣ ਫਨਾ ਕਰਨਾ ਕਿਤੇ ਹਨੇਰਾ ਕੁਤਰਨਾ ਹੈ, ਇਹ ਸੂਰਜ ਹੈ ਤੇ ਸੂਰਜ ਦਾ ਇਹੀ ਦਸਤੂਰ ਹੁੰਦਾ ਹੈ, ਕਿਸੇ ਦੇ ਕੋਲ ਹੁੰਦਾ ਹੈ ਕਿਸੇ ਤੋਂ ਦੂਰ ਹੁੰਦਾ ਹੈ। ਜੀ ਬਿਲਕੁਲ ਜੀ, ਇਹ ਦੁਨੀਆ ਹੈ ਤੇ ਦੁਨੀਆ ਦਾ ਇਹੀ ਦਸਤੂਰ ਹੁੰਦਾ ਹੈ, ਜਿਹਨੂੰ ਦਿਲ ਜਾਣ ਤੋਂ ਚਾਹੋ ਉਹ ਅਕਸਰ ਦੂਰ ਹੁੰਦਾ ਹੈ। ਬਿਲਕੁਲ ਜੀ, ਕੁਛ ਕਹਿ ਲਓ ਕਿ ਇਸ ਸਮਾਜ ਦੇ ਵਿਚ ਸਾਡੀ 21ਵੀਂ ਸਦੀ ਦੇ ਵਿਚ ਪਦਾਰਥਵਾਦੀ ਯੁੱਗ ਦੇ ਵਿਚ ਕੁਛ ਰਫ਼ਤਾਰ ਹੀ ਇੰਨੀ ਜੀ ਵੱਧ ਗਈ ਹੈ ਕਿ ਅਸੀਂ ਇਕ ਛੱਤ ਥੱਲੇ ਬੈਠੇ ਹੁੰਦੇ ਹਾਂ, ਇਕ ਘਰ ਦੇ ਵਿਚ ਬੈਠੇ ਹੁੰਦੇ ਹਾਂ ਤੇ ਅਸੀਂ ਆਪਣੇ ਆਪ ਤੋਂ ਇੰਨੇ ਕੁ ਜ਼ਿਆਦਾ ਦੂਰ ਹੁੰਦੇ ਹਾਂ ਕਿ ਸਾਨੂੰ ਸੁਧਬੁੱਧੀ ਨਹੀਂ ਰਹਿੰਦੀ ਹੈ ਕਿ ਸਾਡੇ ਆਪਣੇ ਕੁਝ ਬਲਬਲੇ ਨੇ, ਸਾਡੇ ਕੁਝ ਆਪਣੇ ਚਾਹ ਨੇ ਜਿਨ੍ਹਾਂ ਨੂੰ ਇਸ ਉਮਰ ਦੇ ਵਿਚ ਵੀ ਆਪਾਂ ਨੇ ਕਹਿ ਲਓ ਕਿ ਮਾਨਣਾ ਹੁੰਦਾ ਹੈ। ਲੇਕਿਨ ਕਹਿੰਦੇ ਹੁੰਦੇ ਨੇ ਜੀ, ਪਦਾਰਥਵਾਦੀ ਜ਼ਿੰਦਗੀ ਦੇ ਵਿਚ ਜਦੋਂ ਰਫ਼ਤਾਰ ਵੱਧ ਜਾਂਦੀ ਹੈ ਫਿਰ ਇਹ ਚੀਜ਼ਾਂ ਅਣਗੌਲੀਆਂ ਕਰ ਦਿੱਤੀਆਂ ਜਾਂਦੀਆਂ ਨੇ। ਲੇਕਿਨ ਸਮਾਂ ਖੁੰਝਦਾ ਜਾਂਦਾ ਹੈ, ਜਦੋਂ ਫਿਰ ਸਮਾਂ ਖੁੰਝ ਜਾਂਦਾ ਹੈ ਇਨਸਾਨ ਫਿਰ ਬਾਅਦ ਵਿਚ ਪਛਤਾਉਂਦਾ ਹੈ। ਸੋ ਲੈ ਕੇ ਚੱਲਦੇ ਹਾਂ ਜੀ ਫਿਰ ਖ਼ਬਰਾਂ ਦੇ ਦੌਰ ਦੇ ਵਿਚ ਜੀ। ਸਭ ਤੋਂ ਪਹਿਲਾਂ ਤਾਂ ਦੱਸਦੇ ਚੱਲੀਏ ਕਿ ਪੁਰਾਣੀ ਦਿੱਲੀ ਦੀ ਜਮਾ ਮਸਜਿਦ ਵਿਚ ਸ਼ਨੀਵਾਰ ਨੂੰ ਲੋਕ ਈਦ ਉਲ ਅਦਾ ਦੀ ਨਮਾਜ਼ ਬੜੀ ਉਨ੍ਹਾਂ ਨੇ ਕਹਿ ਲਓ ਕਿ ਸ਼ਿੱਦਤ ਦੇ ਨਾਲ ਉਤਸ਼ਾਹ ਦੇ ਨਾਲ ਈਦ ਉਲ ਫਿਤਰ ਨੂੰ ਉਨ੍ਹਾਂ ਨੇ ਮਸਤਕ ਹੋਏ ਨੇ ਤੇ ਸਾਂਝੀ ਵਾਲਤ ਦਾ ਸੁਨੇਹਾ ਮਿਲਿਆ ਆ। ਇਸ ਖਾਸ ਕਰਕੇ ਜਦੋਂ ਦੇਖ ਰਹੇ ਹਾਂ ਕਿ ਕਾਫ਼ੀ ਜ਼ਿਆਦਾ ਪੇਚੀਦਗੀਆਂ ਨਿਗਾਰ ਚੱਲ ਰਹੇ ਨੇ। ਸੋ ਧੰਨਵਾਦ ਕਰਦੇ ਹਾਂ, ਸਾਡੇ ਸਰੋਤੇ ਵੀ ਸਾਡੇ ਨਾਲ ਰਾਬਤਾ ਬਣਾ ਰਹੇ ਨੇ। ਲਖਵੀਰ ਸਿੰਘ ਜੀ ਲਿਖਿਆ ਜੀ ਕਿ ਸਤਿ ਸ੍ਰੀ ਅਕਾਲ, ਪਲੀਜ਼ ਪਲੇ ਐਨੀ ਸੌਂਗ ਅਮਰਿੰਦਰ ਗਿੱਲ ਜੀ ਦਾ। ਬਿਲਕੁਲ ਜੀ, ਉਹ ਵੀ ਤੁਹਾਡੇ ਸਨਮੁੱਖ ਕਰਦੇ ਚੱਲੇ, ਖ਼ਬਰਾਂ ਤੋਂ ਬਾਅਦ ਤੁਹਾਡੇ ਸਨਮੁੱਖ ਕਰਦੇ ਚੱਲਾਂਗੇ, ਤੁਹਾਡਾ ਸੰਗੀਤ ਵੀ ਹੋਰ ਵੀ ਸਾਡੇ ਨਾਲ ਸਰੋਤੇ ਜੁੜ ਰਹੇ ਨੇ। ਧੰਨਵਾਦ ਕਰਦੇ ਹਾਂ, ਤੁਸੀਂ ਮਾਂ ਬੋਲੀ ਪੰਜਾਬੀ ਦੇ ਨਾਲ ਜੁੜਦੇ ਹੋ, ਸਮਾਂ ਕੱਢਦੇ ਹੋ। ਖ਼ਬਰਾਂ ਦਾ ਦੌਰ ਚੱਲ ਰਿਹਾ ਜੀ ਹਮਸਫ਼ਰ ਪ੍ਰੋਗਰਾਮ ਦੇ ਵਿਚ, ਹਰਮਨ ਦੇ ਉੱਪਰ ਤੁਸੀਂ ਜੁੜੇ ਹੋਏ, ਗਲੋਬਲ ਡਿਜੀਟਲ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਤੇ ਮੈਂ ਹਰਜੀਤ ਲਸਾੜਾ। ਅਗਲੀ ਖ਼ਬਰ ਦੇ ਵਿਚ ਲੈ ਕੇ ਚੱਲਦੇ, ਹਰਦੀਪ ਪੁਰੀ ਸਣੇ 9 ਨਵੇਂ ਚਿਹਰੇ ਅੱਜ ਲੈਣਗੇ ਹਲਫ਼, NDA ਭਾਈਵਾਲ ਵਿਚ ਭੰਬਲ ਪੂਸਾ। ਸ਼ਿਵ ਸੈਨਾ ਨੇ ਸੁਨੇਹਾ ਮਿਲਣ ਤੋਂ ਕੀਤਾ ਇਨਕਾਰ। ਟ੍ਰਿਬਿਊਨ ਤੋਂ ਸਾਡੇ ਕੋਲ ਇਹ ਖ਼ਬਰ ਮਿਲੀ ਹੈ, ਨਵੀਂ ਦਿੱਲੀ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰੀ ਵਜ਼ਾਰਤ ਵਿਚ ਐਤਵਾਰ ਨੂੰ ਫੇਰਬਦਲ ਕੀਤਾ ਜਾ ਰਿਹਾ ਜੀ। ਇਸ ਤਰ੍ਹਾਂ ਜੋ 9 ਨਵੇਂ ਮੰਤਰੀ ਭਲਕੇ ਆਪਣੇ ਅਹੁਦੇ ਦੀ ਸਹੁੰ ਚੁੱਕ ਰਹੇ ਹਨ, ਇਨ੍ਹਾਂ ਵਿਚ ਬਿਹਾਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਸ਼ਵਨੀ ਕੁਮਾਰ ਚੌਬੇ, ਮੱਧ ਪ੍ਰਦੇਸ਼ ਤੋਂ ਵਰਿੰਦਰ ਕੁਮਾਰ, ਉੱਤਰ ਪ੍ਰਦੇਸ਼ ਸ਼ਿਵ ਤੋਂ ਸ਼ਿਵ ਕੁਮਾਰ ਸ਼ੁਕਲਾ, ਅਨੰਤ ਕੁਮਾਰ ਹੈਂਗੜੇ, ਰਾਜ ਕੁਮਾਰ ਸਿੰਘ, ਗਜੇਂਦਰ ਸਿੰਘ ਤੋਂ ਇਲਾਵਾ ਸਾਬਕਾ IFS ਅਧਿਕਾਰੀ ਹਰਦੀਪ ਪੁਰੀ, ਮੁੰਬਈ ਦੇ ਸਾਬਕਾ ਪੁਲਿਸ ਮੁਖੀ ਸਤਿਆਪਾਲ ਸਿੰਘ, ਸੇਵਾ ਮੁਕਤ IAS ਅਲਫੋਂਸ ਕਾਂਤਨ ਦੇ ਨਾਂ ਆਦਿ ਸ਼ਾਮਲ ਨੇ ਜੀ। ਸੋ ਵਫ਼ਦ ਵੱਡਾ ਹੋ ਰਿਹਾ ਜੀ। ਤੇ ਇਧਰ ਸਾਡੇ ਕੋਲ ਖ਼ਬਰ ਮਿਲੀ ਜੀ ਕਿ ਇਨਸਾਫ਼ ਦੇ ਮੰਦਰ ਵਿਚ ਪੁਜਾਰੀ ਨਾਲ ਧੱਕਾ, ਜਸਟਿਸ ਸੌਰਵ ਨੂੰ ਸੀਨੀਅਰ ਹੋਣ ਦੇ ਬਾਵਜੂਦ ਨਹੀਂ ਸੀ ਬਣਾਇਆ ਚੀਫ਼ ਜਸਟਿਸ। ਸੌਰਵ ਮਲਿਕ ਜੀ ਨੇ ਸਾਡੇ ਕੋਲ ਖ਼ਬਰ ਭੇਜੀ ਚੰਡੀਗੜ੍ਹ ਤੋਂ, ਲਿਖਿਆ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾ ਜਾਣ ਤੋਂ ਬਾਅਦ ਹਰਿਆਣਾ ਚ ਕਾਨੂੰਨ ਦਾ ਰਾਜ ਯਕੀਨੀ ਬਣਾਉਣ ਵਾਲਾ ਜੱਜ ਆਪਣੇ ਹੱਕ ਨਹੀਂ ਲੈ ਸਕਿਆ। ਜਸਟਿਸ ਸੁਰਿੰਦਰ ਸਿੰਘ ਸਾਰੋਂ 3 ਸਤੰਬਰ ਨੂੰ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਸੇਵਾ ਮੁਕਤ ਹੋ ਰਹੇ ਹਨ। ਜਸਟਿਸ ਸਤੀਸ਼ ਕੁਮਾਰ ਮਿੱਤਲ ਦੇ ਪਿਛਲੇ ਸਾਲ ਅਪ੍ਰੈਲ ਵਿਚ ਸੇਵਾ ਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਚੀਫ਼ ਜਸਟਿਸ ਵਜੋਂ ਤਰੱਕੀ ਦਿੱਤੀ ਜਾ ਸਕਦੀ ਸੀ, ਪਰ ਅਜਿਹਾ ਹੋਇਆ ਨਹੀਂ। ਸੋ ਦੱਸਣਯੋਗ ਹੈ ਕਿ ਹਾਈ ਕੋਰਟ ਨੇ ਸਭ ਤੋਂ ਸੀਨੀਅਰ ਜੱਜ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਅਗਲੇ ਸੀਨੀਅਰ ਜੱਜ ਨੂੰ ਹਾਈ ਕੋਰਟ ਦਾ ਚੀਫ ਜਸਟਿਸ ਬਣਾਇਆ ਜਾਂਦਾ। ਪਰ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਮਾਮਲੇ ਵਿਚ ਰਵਾਇਤੀ ਤੌਰ ਤੇ ਦੋ ਸਭ ਤੋਂ ਸੀਨੀਅਰ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਜਾਂਦੀ ਹੈ। ਉਨ੍ਹਾਂ ਤੋਂ ਬਾਅਦ ਦੋ ਸੀਨੀਅਰ ਜੱਜਾਂ ਨੂੰ ਵੱਖ ਵੱਖ ਹਾਈ ਕੋਰਟ ਦੇ ਚੀਫ ਜਸਟਿਸ ਬਣਾਇਆ ਜਾਂਦਾ। ਦੋ ਜੱਜਾਂ ਨੂੰ ਤਰੱਕੀ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੂਬਿਆਂ ਦੀ ਇਹ ਸਾਂਝੀ ਹੈ ਜੀ। ਜੀ ਬਿਲਕੁਲ ਜੀ, ਕੁਝ ਨਾ ਕੁਝ ਰਾਜਨੀਤੀ ਦੇ ਵਿਚ ਇਸ ਤਰ੍ਹਾਂ ਚੱਲਦਾ ਰਹਿੰਦਾ ਜੀ। ਸਾਡੇ ਕੋਲ ਅਗਲੀ ਖ਼ਬਰ ਵੀ ਡੇਰਾ ਮੁਖੀ ਦੇ ਨਾਲ ਸੰਬੰਧਿਤ ਹੈ। ਜਸਮੀਤ ਨੂੰ ਡੇਰਾ ਮੁਖੀ ਲਾਉਣ ਵਿਚ ਰਵਾਇਤਾਂ ਬਣੀਆਂ ਅੜਿੱਕਾ। ਪੁੱਤ ਨੂੰ ਡੇਰਾ ਮੁਖੀ ਲਾਉਣ ਦੀ ਨਹੀਂ ਪਰੰਪਰਾ, ਸ਼ਾਹ ਸਤਨਾਮ ਦੇ ਪੋਤੇ ਵੱਲੋਂ ਵਿਰੋਧ ਹੋ ਰਿਹਾ ਜੀ ਇਸ ਚੀਜ਼ ਦਾ। ਬਿਲਕੁਲ ਜੀ, ਗੱਦੀਆਂ ਸਾਰਿਆਂ ਨੂੰ ਪੈ ਰਹੀਆਂ ਜੀ। ਸੋ ਇਹ ਪੇਚੀਦਗੀ ਲੱਗਦਾ ਕਿ ਕਾਫ਼ੀ ਲੰਮਾ ਸਮਾਂ ਤੱਕ ਚੱਲਦੀ ਰਹੇਗੀ। ਲੈ ਕੇ ਚੱਲਦੇ ਆ ਇਸ ਖ਼ਬਰ ਦੇ ਵੱਲ ਕਿ ਕਿਸ ਤਰ੍ਹਾਂ ਦੀ ਰਵਾਇਤ ਉੱਥੇ ਬਣ ਚੁੱਕੀ ਹੈ ਜੀ। ਰਾਮ ਰਹੀਮ ਦੇ 7 ਗਨਮੈਨ ਨਿਆਇਕ ਹਿਰਾਸਤ ਵਿਚ ਭੇਜ ਚੁੱਕੇ ਆ ਜੀ। ਸ਼ਰਧਾਲੂ ਪਰਿਵਾਰ ਦੀ ਲੜਕੀ ਡੇਰੇ ਵਿਚੋਂ ਲਾਪਤਾ ਹੋ ਚੁੱਕੀ ਆ। ਸੁਸ਼ੀਲ ਮਾਨਵਹੋਣਾ ਦੀ ਸਿਰਸਾ ਤੋਂ ਖ਼ਬਰ ਮਿਲੀ ਕਿ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਥਾਂ ਉਤੇ ਪੁੱਤਰ ਜਸਮੀਤ ਸਿੰਘ ਨੂੰ ਡੇਰੇ ਦਾ ਮੁਖੀ ਲਾਉਣ ਦੀਆਂ ਚੱਲਦੀਆਂ ਕੋਸ਼ਿਸ਼ਾਂ ਦੇ ਦੌਰਾਨ ਰਾਮ ਰਹੀਮ ਤੋਂ ਪਹਿਲੇ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਪੋਤੇ ਨੇ ਕਿਹਾ ਹੈ ਕਿ ਡੇਰੇ ਦੀਆਂ ਪਰੰਪਰਾਵਾਂ ਅਨੁਸਾਰ ਵੰਸ਼ਵਾਦ ਨੂੰ ਕੋਈ ਥਾਂ ਨਹੀਂ ਹੈ, ਪਰ ਇਹ ਡੇਰਾ ਮੁਖੀ ਉੱਤੇ ਹੀ ਨਿਰਭਰ ਕਰਦਾ ਕਿ ਆਪਣਾ ਜਾਨਸ਼ੀਨ ਕਿਸ ਨੂੰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਨਵਾਂ ਡੇਰਾ ਮੁਖੀ ਬਣਾਉਣਾ ਪਹਿਲੇ ਮੁਖੀ ਦੀ ਮੌਤ ਤੋਂ ਬਾਅਦ ਹੀ ਬਣਦਾ ਹੈ। ਬਲਾਤਕਾਰ ਦੇ ਕੇਸ ਵਿਚ ਜੇਲ੍ਹ ਜਾਣ ਤੋਂ ਪਹਿਲਾਂ ਭੋਗਲਵਾਸ ਵਾਲੇ ਸ਼ਾਹੀ ਜੀਵਨ ਦਾ ਆਨੰਦ ਮਾਨਣ ਵਾਲੇ ਗੁਰਮੀਤ ਰਾਮ ਰਹੀਮ ਦੇ ਪਰਿਵਾਰ ਦੇ ਮੁਕਾਬਲੇ ਸ਼ਾਹ ਸਤਨਾਮ ਦਾ ਪਰਿਵਾਰ ਸਿਰਸਾ ਵਾਲੇ ਦੇ ਕਹਿ ਲਓ ਕਿ ਜ਼ਿਆਦਾ ਨਜ਼ਦੀਕੀ ਮੰਨਿਆ ਜਾਂਦਾ। ਇਸ ਕਰਕੇ ਇਹ ਸਾਰਾ ਮੰਜ਼ਰ ਚੱਲ ਰਿਹਾ। ਤੇ ਇਧਰ ਨਾਲ ਦੀ ਨਾਲ ਮੈਂ ਦੱਸਦਾ ਚੱਲਾਂ ਕਿ ਪੰਚਕੁਲਾ ਸੀਬੀਆਈ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਦੇ ਭਜਾਉਣ ਦੀ ਕੋਸ਼ਿਸ਼ ਦੋਸ਼ ਵਿਚ ਫੜੇ ਗਏ ਡੇਰਾ ਮੁਖੀ ਦੇ 7 ਗਨਮੈਨਾਂ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਪੰਚਕੁਲਾ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਹੈੱਡ ਕਾਂਸਟੇਬਲ ਅਜੇ ਕੁਮਾਰ, ਰਾਮ ਕੁਮਾਰ, ਕਾਂਸਟੇਬਲ ਬਲਵਾਨ ਸਿੰਘ, ਕ੍ਰਿਸ਼ਨ ਦਾਸ ਤੇ ਖੁਸ਼ਬੀਰ ਸਿੰਘ, ਵਿਜੇ ਸਿੰਘ ਅਤੇ ਫਤਿਹ ਸਿੰਘ ਇਹਦੇ ਵਿਚ ਸ਼ਾਮਲ ਸੀਗੇ ਜੀ। ਇਨ੍ਹਾਂ ਦੇ ਉਪਰ ਕਹਿ ਲਓ ਕਿ ਕੇਸ ਚੱਲਦਾ ਜਾਏਗਾ ਜੀ ਹੁਣ। ਸੋ ਕੁਛ ਇਸ ਤਰ੍ਹਾਂ ਦਾ ਵਿਵਾਦ ਹੈ ਜੀ। ਜੇ ਥੋੜਾ ਜਿਹਾ ਆਪਾਂ ਤੀਖਣ ਬੁੱਧੀ ਦੇ ਨਾਲ ਦੇਖੀਏ ਜੋ ਸਾਡਾ ਸਮਾਜ ਹੈ ਪੰਜਾਬ ਦੇ ਵਿਚ ਜਾਂ ਹਰਿਆਣਾ ਦੇ ਵਿਚ ਜਾਂ ਸਾਡੇ ਪੰਜਾਬ ਦੇ ਵਿਚ ਜਾਂ ਆਪਾਂ ਪੂਰੇ ਮੁਲਕ ਦੀ ਗੱਲ ਕਰ ਲਈਏ, ਕਾਨੂੰਨ ਨੇ ਆਪਣੀ ਕਾਰਜਕਾਰੀ ਕਰ ਦਿੱਤੀ ਹੈ, ਪ੍ਰਸ਼ਾਸਨ ਨੇ ਆਪਣੀ ਕਾਰਜਕਾਰੀ ਕਰ ਦਿੱਤੀ ਹੈ, ਲੇਕਿਨ ਇਹ ਲੁਕਾਈ ਨੂੰ ਦੇਖਣਾ ਪਏਗਾ ਕਿ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਦੇ ਵਿਚ ਕਿੰਨਾ ਕੁ ਫਸਣਾ ਹੈ। ਲੁਕਾਈ ਆਪਣੇ ਹੱਕਾਂ ਦੀ ਪਹਿਲਾਂ ਭਰਵਾਈ ਕਰੇ, ਲੁਕਾਈ ਨੂੰ ਚੰਗਾ ਜੀਵਨ ਮਿਲੇ, ਲੁਕਾਈ ਨੂੰ ਉਨ੍ਹਾਂ ਦਾ ਸੁਰੱਖਿਅਤ ਵਾਤਾਵਰਣ ਮਿਲੇ, ਮੁੱਢਲੀਆਂ ਸਹੂਲਤਾਂ ਮਿਲਣ, ਇਹਦੇ ਉਪਰ ਜੇ ਜ਼ਿਆਦਾ ਤਵੱਜੋ ਲੁਕਾਈ ਸਾਡੀ ਦੇਵੇ ਤਾਂ ਸ਼ਾਇਦ ਇਸ ਤਰ੍ਹਾਂ ਦੇ ਕਹਿ ਲਓ ਕਿ ਝਮੇਲਿਆਂ ਦੇ ਵਿਚੋਂ ਨਹੀਂ ਫਸਣਗੇ। ਤੇ ਹੋਰ ਵੀ ਖ਼ਬਰਾਂ ਸਾਡੇ ਸਨਮੁੱਖ ਹੋ ਚੁੱਕੀਆਂ ਜੀ, ਜਲਦੀ ਦੇ ਨਾਲ ਤੁਹਾਡੇ ਸਨਮੁੱਖ ਕਰਦੇ ਚੱਲਦੇ ਆ। ਜਿਹੜੇ ਮੇਰੇ ਸਰੋਤੇ ਨੇ ਹੁਣੇ ਹੁਣੇ ਰੇਡੀਓ ਦੀ ਘੁੱਗੀ ਨੱਪੀ ਦੱਸਦੇ ਜਿਲ੍ਹੇ ਕਿ ਤੁਸੀਂ ਇਸ ਵਕਤ ਗਲੋਬਲ ਡਿਜੀਟਲ ਰੇਡੀਓ ਆਸਟ੍ਰੇਲੀਆ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਤੁਸੀਂ ਰਾਬਤਾ ਬਣਾਇਆ ਹੋਇਆ। ਮੈਂ ਹਰਜੀਤ ਲਸਾੜਾ, ਕੈਪਟਨ ਜੀ ਦੀ ਖ਼ਬਰ ਸਾਡੇ ਸਨਮੁੱਖ ਹੋਈ ਹੈ ਜੀ। ਕੈਪਟਨ ਸਰਕਾਰ ਬਾਦਲਾਂ ਵਾਲੇ ਰਾਹ ਤੇ, ਮੋਤੀਆਂ ਵਾਲੀ ਸਰਕਾਰ ਮੁਲਾਜ਼ਮਾਂ ਦੀ ਤਨਖਾਹ ਗਈ ਮਾਰ, ਅਦਾਲਤੀ ਸਟਾਫ ਨੂੰ ਛੱਡ ਕੇ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕੀਆਂ। ਸੇਵਾ ਮੁਕਤ ਮੁਲਾਜ਼ਮਾਂ ਦੀਆਂ ਅਦਾਇਗੀਆਂ 3.5 ਮਹੀਨਿਆਂ ਤੋਂ ਠੰਡੇ ਬਸਤੇ ਦੇ ਵਿਚ। ਤਰਲੋਚਨ ਸਿੰਘ ਜੀ ਚੰਡੀਗੜ੍ਹ ਤੋਂ ਲਿਖਦੇ ਨੇ ਜੀ ਕਿ ਵਿੱਤੀ ਸੰਕਟ ਅਤੇ GST ਦੀ ਘੁੰਮਣ ਘੇਰੀ ਵਿਚ ਫਸੀ ਪੰਜਾਬ ਸਰਕਾਰ ਲੱਖਾਂ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਤਨਖਾਹ ਨਹੀਂ ਦੇ ਸਕੀ ਹੈ। ਸਰਕਾਰ ਨੇ ਕਾਨੂੰਨੀ ਡੰਡੇ ਤੋਂ ਡਰਦਿਆਂ ਕੇਵਲ ਅਦਾਲਤੀ ਸਟਾਫ ਨੂੰ ਹੀ ਤਨਖਾਹ ਦੇਣ ਦੇ ਆਦੇਸ਼ ਦਿੱਤੇ ਹਨ। ਸੂਤਰਾਂ ਅਨੁਸਾਰ ਵਿੱਤ ਵਿਭਾਗ ਨੇ ਪਿਛਲੀ ਬਾਦਲ ਸਰਕਾਰ ਦੀ ਤਰਜ਼ ਤੇ ਕੱਲ੍ਹ ਸਵੇਰੇ ਰਾਜ ਦੇ 60 ਖਜ਼ਾਨਾ ਅਫਸਰਾਂ ਨੂੰ ਟੈਲੀਫੋਨ ਰਾਹੀਂ ਸਮੂਹ ਮੁਲਾਜ਼ਮਾਂ ਦੀ ਤਨਖਾਹ ਰੋਕਣ ਦੇ ਆਦੇਸ਼ ਦਿੱਤੇ ਸਨ। ਸੋ ਸਾਡੇ ਨਾਲ ਮੈਲਬਨ ਤੋਂ ਰਾਬਤਾ ਬਣਾਇਆ ਜੀ ਹਰਵਿੰਦਰ ਰਿੰਕੂ ਜੀ ਹੋਣਾ ਨੇ, ਧੰਨਵਾਦ ਕਰਦੇ ਹਾਂ। ਸਰੋਤਿਆਂ ਨੂੰ ਮੈਂ ਦੱਸਦਾ ਚੱਲਾਂ ਕਿ ਵੈਸੇ ਇਹ ਪ੍ਰੋਗਰਾਮ ਦਲਜੀਤ ਜੀ ਕਰਦੇ ਨੇ, ਨਾਲ ਸਾਡੇ ਦਲਜੀਤ ਦੇ ਨਾਲ ਸਾਡੇ ਮਾਣਯੋਗ ਪ੍ਰੈਜੈਂਟਰ ਬੀਬਾ ਜੀ ਵੀ ਨਾਲ ਹੁੰਦੇ ਨੇ ਤੇ ਰਿਸ਼ਪਾਲ ਜੀ ਇਸ ਪ੍ਰੋਗਰਾਮ ਨੂੰ ਕਰਦੇ ਨੇ, ਲੇਕਿਨ ਅੱਜ ਕੁਝ ਰਜੀਵਾਂ ਦੇ ਕਰਕੇ ਉਹ ਤੁਹਾਡੇ ਨਾਲ ਰਾਬਤਾ ਨਹੀਂ ਬਣਾ ਸਕੇ। ਇਸ ਕਰਕੇ ਮੈਂ ਹਰਜੀਤ ਲਸਾੜਾ ਤੁਹਾਡੇ ਸਨਮੁੱਖ ਹੋ ਰਿਹਾ। ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਸਮਾਂ ਦੇ ਰਹੇ ਹੋ, ਖੂਬਸੂਰਤ ਮੰਜ਼ਰ ਦੇ ਨਾਲ ਜੁੜੇ ਹੋਏ ਹੋ। ਇਸ ਵਕਤ ਬ੍ਰਿਸਬਨ ਦੇ ਵਿਚ 4:36 ਹੋ ਚੁੱਕੇ ਨੇ ਜੀ। ਖੂਬਸੂਰਤ ਹਲਕਾ ਹਲਕਾ ਜਿਹਾ ਮੌਸਮ, ਠੰਡ ਦਾ ਚੱਲ ਰਿਹਾ ਜੀ। ਸਰੋਤੇ ਕਾਰਾਂ ਦੇ ਵਿਚ ਸੁਣ ਰਹੇ ਨੇ, ਡਰਾਈਵ ਧਿਆਨ ਨਾਲ ਕਰਨਾ ਜੀ। ਤੇ ਮਾਮੂਲੀ ਪੰਜਾਬ ਲਈ ਤੁਸੀਂ ਸਮਾਂ ਕੱਢ ਰਹੇ ਹੋ, ਬਹੁਤ ਵੱਡੀ ਕਹਿ ਲਓ ਕਿ ਤੁਹਾਡੀ ਜਿੱਤ ਹੈ ਜੀ। ਖਾਸ ਕਰਕੇ ਵਿਦੇਸ਼ਾਂ ਦੇ ਵਿਚ ਤੁਸੀਂ ਮਾਮੂਲੀ ਨੂੰ ਸਮਰਥਨ ਦਿੰਦੇ ਹੋ, ਉਸ ਨੂੰ ਸੁਣਦੇ ਹੋ ਤੇ ਸੁਣਵਾਉਂਦੇ ਹੋ, ਧੰਨਵਾਦ ਕਰਦੇ ਹਰਮਨ ਰੇਡੀਓ ਦਾ ਜੋ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਹਮਣੇ ਕਰਦੇ ਨੇ। ਖਬਰਾਂ ਦਾ ਦੌਰ ਚੱਲ ਰਿਹਾ ਜੀ, ਖਬਰਾਂ ਹੋਰ ਵੀ ਤੁਹਾਡੇ ਸਾਹਮਣੇ ਕਰਦੇ ਚੱਲਾਂਗੇ। ਖੂਬਸੂਰਤ ਗੀਤਾਂ ਦੀ ਫਰਮਾਇਸ਼ ਵੀ ਹੋ ਚੁੱਕੀ ਹੈ, ਜਲਦੀ ਦੇ ਨਾਲ ਮੈਂ ਉਹਨਾਂ ਫਰਮਾਇਸ਼ਾਂ ਨੂੰ ਵੀ ਤੁਹਾਡੇ ਸਾਹਮਣੇ ਕਰਦਾ ਚੱਲਾਂਗਾ। ਤੇ ਸਾਡੇ ਕੋਲ ਅੱਗੇ ਖਬਰਾਂ ਮਿਲੀਆਂ ਨੇ ਜੀ ਕਿ ਅਗਲੀ ਖਬਰ ਸਾਡੇ ਕੋਲ ਨੂਰ ਮਹਿਲ ਤੋਂ ਮਿਲੀ ਹੈ ਜੀ। ਨੂਰ ਮਹਿਲ ਪੈਰੋਕਾਰਾਂ ਤੇ ਜਾਨਲੇਵਾ ਹਮਲਾ ਹੋਇਆ, 9 ਜ਼ਖਮੀ ਹੋ ਚੁੱਕੇ ਆ ਜੀ, ਤੇ ਇਹ ਕੁਛ ਤ੍ਰਾਸਦੀਆਂ ਹਜੇ ਵੀ ਚੱਲਦੀਆਂ ਪਈਆਂ ਨੇ। ਬਿੱਟੂ ਬਿੱਲੂ ਜੀ ਗ੍ਰਿਫਤ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਐਨੀ ਸੌਂਗ ਆਫ ਰਣਜੀਤ ਮਣੀ, ਬਿਲਕੁਲ ਜੀ, ਖੂਬਸੂਰਤ, ਧੰਨਵਾਦ ਜੀ। ਰਣਜੀਤ ਮਣੀ ਨੂੰ ਤੁਸੀਂ ਯਾਦ ਕੀਤਾ, ਕਾਫੀ ਦਿਨਾਂ ਤੋਂ ਰਣਜੀਤ ਮਣੀ ਜੀ ਨੂੰ ਨਹੀਂ ਸੁਣਿਆ ਸੀਗਾ, ਅੱਜ ਤੁਹਾਡੀ ਫਰਮਾਇਸ਼ ਦੇ ਉੱਪਰ ਆਪਾਂ ਲਗਾਉਂਦੇ ਚੱਲਾਂਗੇ। ਤੇ ਹਵਾਬਾਜੀ ਮੰਤਰਾਲੇ VIP ਸੂਚੀ ਵਿੱਚੋਂ ਹਵਾ ਹੋ ਸਕਦਾ ਡੇਰਾ ਮੁਖੀ ਦਾ ਨਾਮ ਜੀ। ਇਹ ਸੰਸਦੀ ਕੇਸ ਖਬਰ ਹੈ ਕਿ ਏਅਰਪੋਰਟ ਅਥਾਰਟੀ ਵੱਲੋਂ ਡੇਰਾ ਮੁਖੀ ਤੋਂ VIP ਲੌਂਜ ਦੀ ਸਹੂਲਤ ਵਾਪਸ ਲੈਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਚਰਨਜੀਤ ਭੁੱਲਰ ਬਠਿੰਡਾ ਤੋਂ ਸਾਡੇ ਨਾਲ ਰਾਬਤਾ ਬਣਾਇਆ ਜੀ, ਉਨ੍ਹਾਂ ਨੇ ਇਹ ਖਬਰ ਸਾਡੇ ਕੋਲ ਭੇਜੀ ਹੈ ਜੀ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਟਹਿਰ ਸੇਵਾ ਹੁੰਦੀ ਰਹੀ ਹੈ। ਮੁਲਕ ਦੇ ਹਰ ਹਵਾਈ ਅੱਡੇ ਦੇ ਡੇਰਾ ਮੁਖੀ ਨੇ ਚਾਹ ਕਾਫੀ ਤੋਂ ਇਲਾਵਾ ਹਰ ਤਰ੍ਹਾਂ ਦਾ ਠੰਡਾ ਤੇ ਸਨੈਕਸ ਮੁਫ਼ਤ ਦਿੱਤੇ ਜਾਂਦੇ ਸਨ। ਡੇਰਾ ਮੁਖੀ ਦੀ ਪ੍ਰਾਹੁਣਾਚਾਰੀ ਲਈ ਹਵਾਈ ਅੱਡੇ ਦਾ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿੰਦਾ ਸੀ ਤੇ ਲੋੜ ਪੈਣ ਤੇ ਪ੍ਰਾਈਵੇਟ ਮੀਟਿੰਗ ਰੂਮ ਵੀ ਦਿੱਤਾ ਜਾਂਦਾ ਸੀ। ਕੌਮਾਂਤਰੀ ਤੇ ਘਰੇਲੂ ਹਵਾਈ ਅੱਡਿਆਂ ਤੇ VIP ਪਾਰਕਿੰਗ ਦੀ ਸਹੂਲਤ ਵੀ ਦਿੱਤੀ ਜਾਂਦੀ ਸੀ। ਡੇਰਾ ਮੁਖੀ ਨੂੰ VIP ਲੌਂਜ ਦੀ ਸਹੂਲਤ ਮਿਲੀ ਹੋਈ ਸੀ। ਸੂਤਰਾਂ ਅਨੁਸਾਰ ਏਅਰਪੋਰਟ ਅਥਾਰਟੀ ਨੇ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੂੰ ਡੇਰਾ ਮੁਖੀ ਦਾ ਨਾਮ ਇਸ ਸਹੂਲਤ ਦੀ ਸੂਚੀ ਚੋਂ ਕੱਢਣ ਲਈ ਕਿਹਾ ਹੈ। ਸੋ ਦਿਨ ਬਦਲ ਗਏ ਨੇ ਜੀ, ਕਦੇ ਚੜਾਈ ਹੁੰਦੀ ਸੀ ਤੇ ਹੁਣ ਉਤਰਾਈ ਹੈ। ਸੋ ਯਕੀਨਨ ਜਦੋਂ ਉਤਰਾਈ ਹੁੰਦੀ ਹੈ ਤੇ ਫਿਰ ਇਸ ਤਰ੍ਹਾਂ ਦੀਆਂ ਸਹੂਲਤਾਂ ਵੀ ਖੁੱਸਦੀਆਂ ਜਾਂਦੀਆਂ ਨੇ। ਇੱਥੇ ਇੱਕ ਹੋਰ ਵੀ ਸਾਡੇ ਕੋਲ ਸਮਾਚਾਰ ਮਿਲਿਆ ਜੀ, ਸਾਡੇ ਨਾਲ ਰਾਬਤਾ ਬਣਾਇਆ ਇਕਬਾਲ ਸਿੰਘ ਸ਼ਾਂਤ ਉਹਨਾਂ ਨੇ ਲੰਬੀ ਤੋਂ ਕਿ ਡੇਰੇ ਦੀਆਂ 125 ਸਾਧਵੀਆਂ ਘਰਾਂ ਨੂੰ ਪਰਤੀਆਂ। ਬਾਕੀ ਵੀਡੀਓਜ਼ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ, ਡਾਂਗ ਫਿਰਦੀ ਵੀ ਵੈਸੇ ਕਾਫੀ ਜ਼ਿਆਦਾ ਦਿਖ ਰਹੀ ਆ। ਖੈਰ ਲੰਬੀ ਹਲਕੇ ਤੋਂ ਪਿੰਡ ਮੁੜੀਆਂ 2 ਸਾਧਵੀਆਂ ਕਈ ਬੰਦਸ਼ਾਂ ਬਾਰੇ ਹੋਇਆ ਖੁਲਾਸਾ। ਪਰਿਵਾਰ ਦਾ ਡੇਰੇ ਵਿੱਚ ਵਿਸ਼ਵਾਸ ਹਜੇ ਵੀ ਬਰਕਰਾਰ ਹੈ ਜੀ, ਮਾਨਸਿਕਤਾ ਹੈ ਜੀ ਫਸੀ ਹੋਈ ਹੈ, ਪਤਾ ਨਹੀਂ ਤਾਂ ਆਪਣੀ ਲੋੜ ਨੂੰ ਫਸੀ ਹੋਈ ਹੈ, ਪਤਾ ਨਹੀਂ ਤਾਂ ਕੁਝ ਕਹਿ ਲਓ ਕਿ ਦਿਮਾਗ ਹੀ ਬੰਨ ਦਿੱਤੇ ਗਏ ਨੇ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਆਪਣੀ ਉਹ ਸੋਚ ਨਹੀਂ ਛੱਡ ਸਕਦੇ। ਇਕਬਾਲ ਸਿੰਘ ਜੀ ਲਿਖਦੇ ਨੇ ਕਿ ਡੇਰਾ ਮੁਖੀ ਦੀ ਸਜ਼ਾ ਤੋਂ ਬਾਅਦ ਡੇਰਾ ਸਿਰਸਾ ਵੱਲੋਂ 125 ਸੱਤ ਬ੍ਰਹਮਚਾਰੀ ਸਾਧਵੀਆਂ ਵਾਪਸ ਘਰਾਂ ਨੂੰ ਭੇਜ ਦਿੱਤੀਆਂ ਗਈਆਂ ਨੇ। ਡੇਰਾ ਪ੍ਰਬੰਧਕਾਂ ਨੇ ਇਹ ਕਦਮ ਫੌਜ ਅਤੇ ਪੁਲਿਸ ਦੀ ਡੇਰੇ ਵਿਚ ਸੰਭਾਵੀ ਤਲਾਸ਼ੀ ਦੇ ਮੱਦੇਨਜ਼ਰ ਚੁੱਕਿਆ ਹੈ। ਇਸ ਦੌਰਾਨ ਲੰਬੀ ਨੇੜੇ ਇਕ ਪਿੰਡ ਦੀਆਂ 2 ਸਖੀਆਂ ਭੈਣਾਂ ਡੇਰੇ ਤੋਂ ਪਰਤੀਆਂ ਨੇ ਜੀ। ਇਹ ਦੋਵੇਂ ਭੈਣਾਂ ਪਿਛਲੇ 25-30 ਸਾਲਾਂ ਤੋਂ ਡੇਰੇ ਵਿਚ ਰਹਿ ਰਹੀਆਂ ਸਨ। ਇਨ੍ਹਾਂ ਵਿਚੋਂ ਵੱਡੀ ਉਮਰ ਦੀ 43 ਸਾਲਾਂ ਅਤੇ ਛੋਟੀ ਉਮਰ ਦੀ 35 ਸਾਲ ਦੀ ਹੈ। ਡੇਰੇ ਵਿਚ ਮੌਜੂਦਾ ਹਾਲਾਤ ਦੇ ਬਾਵਜੂਦ ਸਾਧਵੀਆਂ ਦੇ ਪਰਿਵਾਰ ਦਾ ਡੇਰੇ ਵਿਚ ਵਿਸ਼ਵਾਸ ਬਰਕਰਾਰ ਹੈ। ਪਰਿਵਾਰ ਅਨੁਸਾਰ ਡੇਰੇ ਦੇ ਸਾਧਵੀ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਆਰਜ਼ੀ ਤੌਰ ਤੇ ਘਰਾਂ ਨੂੰ ਭੇਜਿਆ ਹੈ। ਪਰਿਵਾਰ ਨੇ ਦੋਵਾਂ ਲੜਕੀਆਂ ਨੂੰ ਪੱਤਰਕਾਰਾਂ ਸਾਹਮਣੇ ਲਿਆਉਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਸਾਧਵੀਆਂ ਦੇ ਭਰਾ ਨੇ ਦਸਿਆ ਕਿ ਉਸਦੀ ਵੱਡੀ ਭੈਣ ਨੂੰ ਡੇਰੇ ਵਿਚ ਰਹਿੰਦਿਆਂ ਕਰੀਬ 30 ਅਤੇ ਛੋਟੀ ਭੈਣ ਨੂੰ ਕਰੀਬ 25 ਸਾਲ ਹੋ ਗਏ ਨੇ। ਦੋਵੇਂ 123 ਹੋਰ ਸਾਧਵੀਆਂ ਨਾਲ ਰਹਿੰਦੀਆਂ ਸਨ। ਉਨ੍ਹਾਂ ਨੂੰ ਵੱਖਰਾ ਆਸ਼ਰਮ ਮਿਲਿਆ ਹੋਇਆ ਸੀ, ਉਥੋਂ ਤੱਕ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਸੀ। ਕਿਸੇ ਸਾਧਵੀ ਨੂੰ ਮੋਬਾਈਲ ਫੋਨ ਵਰਤਣ ਦੀ ਇਜਾਜ਼ਤ ਨਹੀਂ ਸੀ। ਮਾਪੇ ਪਰਿਵਾਰ ਵੀ ਡੇਰੇ ਦੇ ਰਿਕਾਰਡ ਵਿਚ ਦਰਜ ਮੋਬਾਈਲ ਨੰਬਰ ਤੋਂ ਹੀ ਕਾਲ ਕਰ ਸਕਦੇ ਸਨ। ਗੱਲਬਾਤ ਡੇਰੇ ਦੇ ਅਹੁਦੇਦਾਰਾਂ ਨੂੰ ਪਹਿਲਾਂ ਫੋਨ ਤੇ ਸਾਰੀ ਜਾਣਕਾਰੀ ਦੇਣੀ ਹੁੰਦੀ ਸੀ, ਜੇਕਰ ਉਥੋਂ ਮਨਜ਼ੂਰੀ ਹੁੰਦੀ ਸੀ ਤਾਂ ਕਾਲ ਅੱਗੇ ਸਾਧਵੀਆਂ ਦੇ ਆਸ਼ਰਮ ਵਿਚ ਫਾਰਵਰਡ ਕੀਤੀ ਜਾਂਦੀ ਸੀ। ਸੋ ਇਹ ਸੀਗੀਆਂ ਜੀ ਸਾਰੀਆਂ ਅੰਦਰਲੀਆਂ ਗੱਲਾਂ ਕਿ ਕਿਸ ਤਰ੍ਹਾਂ ਦਾ ਅੰਦਰ ਪ੍ਰਚਲਨ ਹੁੰਦਾ ਸੀ, ਕਿਸ ਤਰ੍ਹਾਂ ਇਨ੍ਹਾਂ ਦੀ ਰਹਿਸ਼ ਹੁੰਦੀ ਸੀ। ਲੇਕਿਨ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਇੰਨੇ ਸਾਲ ਉਸ ਡੇਰੇ ਦੇ ਵਿਚ ਲਗਾ ਦਿੱਤੇ ਜਿਹੜਾ ਅੱਜ ਕਹਿ ਲਓ ਕਿ ਦੋਸ਼ਾਂ ਦੇ ਨਾਲ ਅਦਾਲਤ ਨੇ ਸਜ਼ਾ ਯਾਫਤਾ ਨੂੰ ਬਣਾ ਦਿੱਤਾ ਹੈ, ਤੇ ਤੁਸੀਂ ਇੰਨੇ ਸਾਲ ਆਪਣੇ ਪਰਿਵਾਰ ਨੂੰ ਛੱਡ ਕੇ ਤੁਸੀਂ ਇੱਥੇ ਸਮਾਂ ਬਤੀਤ ਕਰ ਰਹੇ ਹੋ। ਯਕੀਨਨ ਸੋਚਣਾ ਪਏਗਾ ਸਾਡੀ ਲੁਕਾਈ ਨੂੰ ਕਿ ਅਸੀਂ ਆਪਣਾ ਇਹ ਕੀਮਤੀ ਸਮਾਂ ਕਿਹਨੂੰ ਦੇਣਾ ਸੀ, ਅਸੀਂ ਆਪਣੇ ਪਰਿਵਾਰ ਨੂੰ ਦੇਣਾ ਸੀ ਕਿ ਆਪਣੇ ਸਮਾਜ ਨੂੰ ਦੇਣਾ ਸੀ, ਕਿ ਕਿਆ ਇਨ੍ਹਾਂ ਬਾਬਿਆਂ ਦੇ ਮੋਹਰੇ ਆਪਣਾ ਸਾਰਾ ਸਮਾਂ ਲਗਾਉਣਾ ਸੀ। ਤੁਸੀਂ ਇਸ ਵਕਤ ਜੀ ਗਲੋਬਲ ਡਿਜੀਟਲ ਰੇਡੀਓ ਆਸਟ੍ਰੇਲੀਆ ਦੇ ਨਾਲ ਖੂਬਸੂਰਤ ਪ੍ਰੋਗਰਾਮ ਚੱਲ ਰਿਹਾ, ਖੂਬਸੂਰਤ ਮੈਸੇਜ ਆ ਰਹੇ ਨੇ, ਗਾਣਿਆਂ ਦੀ ਫਰਮਾਇਸ਼ ਵੀ ਹੋ ਰਹੀ ਹੈ। ਤੇ ਕਿਉਂ ਨਾ ਆਪਾਂ ਇੱਕ ਗੀਤ ਤੁਹਾਡੇ ਸਾਹਮਣੇ ਕਰੀਏ। ਇੱਕ ਗੀਤ ਸਾਡੇ ਸਰੋਤਿਆਂ ਨੇ ਫਰਮਾਇਸ਼ ਕੀਤਾ, ਉਹ ਵੀ ਤੁਹਾਡੇ ਸਾਹਮਣੇ ਕਰਦੇ ਚੱਲੇ ਆ। ਮੁੰਡਾ ਸਰਦਾਰ ਗੀਤ ਦਿਲਪ੍ਰੀਤ ਸਿੰਘ ਦੀ ਆਵਾਜ਼ ਦੇ ਵਿਚ ਫਰਮਾਇਸ਼ ਕੀਤਾ, ਉਸ ਤੋਂ ਬਾਅਦ ਤੁਹਾਡੇ ਹੋਰ ਵੀ ਆਪਾਂ ਫਰਮਾਇਸ਼ਾਂ ਲਾਉਂਦੇ ਚੱਲਦੇ ਆ। ਲੈ ਕੇ ਚੱਲਦੇ ਆ ਜੀ ਖੂਬਸੂਰਤ ਗੀਤ ਮੁੰਡਾ ਸਰਦਾਰ।
ਸਿੱਖ ਲੈ ਸਿਰ ਮਾਰ ਫਿਰੇ ਲੱਭਦੀ ਪਹਿਲਾਂ ਪੂਰੀਆਂ ਕਰਾਉਣੀ। ਲੈ
ਕਾਲਜ ਵਿੱਚੋਂ ਨਾ ਕੱਟਣ ਦਾ ਫੈਸਲਾ ਲੈ ਲੈਂਦਾ ਹੈ। ਜਦੋਂ ਇਸ ਗੱਲ ਦਾ ਗੱਭਰੂ ਦੀ ਪ੍ਰੇਮਿਕਾ ਨੂੰ ਪਤਾ ਲੱਗਦਾ ਹੈ ਤਾਂ ਉਹ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਜਾ ਕੇ ਇਹ ਫਰਿਆਦ ਕਰਦੀ ਹੈ।
ਮੈਂ ਯਾਰੀ ਦਾ ਗੁਜ਼ਾਰਦੀ ਯਾਰੀ ਦੇਵੋ ਇਹਨੂੰ ਪਾਸੇ
ਹੋਣੀਆਂ
ਮੇਰੀ ਚੱਲ ਕੇ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ
ਜੀ ਬਿਲਕੁਲ ਜੀ ਬਹੁਤ ਹੀ ਖੂਬਸੂਰਤ ਗੀਤ ਲਖਵੀਰ ਸਿੰਘ ਹੋਣਾ ਨੇ ਫਰਮਾਇਸ਼ ਕੀਤੀ ਸੀਗੀ ਜੀ ਈਮੇਲ ਕੀਤੀ ਉਹਨਾਂ ਨੇ ਕਿ ਅਮਰਿੰਦਰ ਗਿੱਲ ਦਾ ਗੀਤ ਸੁਣਨਾ ਚਾਹੁੰਦੇ ਨੇ ਬਿਲਕੁਲ ਜੀ ਕੁੜਤਾ ਸੁਣਦੇ ਸੁਹਾ ਗੱਲ ਸੁਣਨਾ ਦਰਜ ਜਾਵੇ ਲੈ ਕੇ ਚੱਲਦੇ ਹਾਂ ਜੀ ਖੂਬਸੂਰਤ ਗੀਤ ਦੇ ਨਾਲ ਬਿਲਕੁਲ ਜੀ ਜਸਪਾਲ ਰੋਮਾ ਜੀ ਜਸਪਾਲ ਰੋਮਾ ਇਟਲੀ ਤੋਂ ਜੁੜੇ ਨੇ ਜੀ ਹੈਪੀ ਫਾਦਰਸ ਡੇ ਵੀ ਕਹਿ ਰਹੇ ਨੇ ਬਿਲਕੁਲ ਜੀ ਇਸ ਫਾਦਰਸ ਡੇ ਦੇ ਉੱਪਰ ਵੀ ਕੁਝ ਲਾਈਨਾਂ ਤੁਹਾਡੇ ਸਾਹਮਣੇ ਕਰਦੇ ਚੱਲਾਂਗੇ ਆਉਂਦੇ ਕੁਝ ਪਲਾਂ ਦੇ ਵਿੱਚ ਜੀ ਬਿਲਕੁਲ ਉਹਦੇ ਦਿਲ ਤੇ ਲੜਦਾ ਹੋਊ ਕੋਈ ਇਸ਼ਕ ਦਾ ਨਾਗ ਦਮੂਹਾ ਗਰੇ ਚ ਕੁੜਤਾ ਅਮਰਿੰਦਰ ਗਿੱਲ
ਰਹਿੰਦਾ ਸੀ ਮਿੱਟੀ ਵਿੱਚ ਰਲਿਆ ਜਿੱਥੇ ਜੰਮਿਆ ਜਿੱਥੇ ਪਲਿਆ ਰਹਿੰਦਾ ਸੀ ਮਿੱਟੀ ਵਿੱਚ ਰਲਿਆ ਥਾਂ ਬਲਾਉਂਦੀਆ ਓ ਥਾਂ ਬਲਾਉਂਦੀਆ ਬੋੜ ਦੀ ਥਾਂ ਬਲਾਉਂਦੀਆ ਕਦੇ ਪਿੰਡ ਨੂੰ ਕਦੇ ਪਿੰਡ ਨੂੰ ਗੇੜਾ ਮਾਰੇ ਤੇਰੀ ਮਾਂ ਬਣਾਉਂਦੀਆ ਕਦੇ ਪਿੰਡ ਨੂੰ ਗੇੜਾ ਮਾਰੇ ਤੇਰੀ ਮਾਂ ਬਣਾਉਂਦੀਆ ਪਾਚੋਂ ਰੌਣਕ ਨਾਹੀ ਬੱਚਿਆ ਪਾਚੋਂ ਸੱਖਣੇ ਵੇੜੇ ਨੀਚਾ ਲਾਲਾ ਤੱਕਦੀ ਰਹਿੰਦੀ ਕਦੋਂ ਤੂੰ ਆ ਕੇ ਤੱਕਣੇ ਵੇੜੇ ਕਦੇ ਉਡਾਵੇ ਚਿੜੀਆਂ ਕਦੇ ਉਡਾਵੇ ਚਿੜੀਆਂ ਤੇ ਕਦੇ ਕਾਂ ਉਡਾਉਂਦੀ ਕਦੇ ਪਿੰਡ ਨੂੰ ਕਦੇ ਪਿੰਡ ਨੂੰ ਗੇੜਾ ਮਾਰ ਤੇਰੀ ਮਾਂ ਬਣਾਉਂਦੀ ਆ ਕਦੇ ਪਿੰਡ ਨੂੰ ਗੇੜਾ ਮਾਰ ਤੇਰੀ ਮਾਂ ਬਣਾਉਂਦੀ ਆ ਪੁੱਤ ਬਾਵਾਂ ਨੂੰ ਛੱਡ ਜਾਂਦੇ ਨੇ ਜਿਸ ਵੇਲੇ ਮਾਂ ਮੰਗੇ ਆਸਰਾ ਉਸ ਵੇਲੇ ਹੋ ਅੱਡ ਜਾਂਦੇ ਨੇ ਅੱਡ ਹੋ ਕੇ ਸਭ ਟੁੱਟ ਜਾਂਦੇ ਨੇ ਅੱਡ ਹੋ ਕੇ ਸਭ ਟੁੱਟ ਜਾਂਦੇ ਨੇ ਤਾਂ ਬਲਾਉਂਦੀ ਆ ਕਦੇ ਪਿੰਡ ਨੂੰ ਕਦੇ ਪਿੰਡ ਨੂੰ ਗੇੜਾ ਮਾਰ ਤੇਰੀ ਮਾਂ ਬਣਾਉਂਦੀ ਆ ਕਦੇ ਪਿੰਡ ਨੂੰ ਗੇੜਾ ਮਾਰ ਤੇਰੀ ਮਾਂ ਬਣਾਉਂਦੀ ਆ ਪੁੱਤਰ ਜਦ ਤੱਕ ਘਰ ਨਹੀਂ ਵੜਦਾ ਮਾਂ ਦੇ
ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਹਮ ਸਫ਼ਰ ਦੇ ਵਿੱਚ। ਰੇਡੀਓ ਹਰਮਨ ਤੇ ਤੁਸੀਂ ਜੁੜੇ ਹੋਏ ਹੋ, ਗਲੋਬਲ ਡਿਜੀਟਲ ਰੇਡੀਓ ਤੋਂ ਜੁੜੇ ਹੋਏ ਹੋ। ਮੈਂ ਹਰਜੀਤ ਲਸਾੜਾ ਧੰਨਵਾਦ ਕਰ ਰਿਹਾ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ। ਦੇਸ਼ਾਂ ਵਿਦੇਸ਼ਾਂ ਚੋਂ ਸਰੋਤੇ ਸਾਡੇ ਨਾਲ ਰਾਬਤਾ ਬਣਾ ਰਹੇ ਨੇ। ਦੀਪਕ ਪੰਡੋਰੀ ਜੀ ਨੇ ਰਾਬਤਾ ਬਣਾਇਆ ਸਾਡੇ ਨਾਲ, ਬਹੁਤ ਬਹੁਤ ਧੰਨਵਾਦ ਵੀਰੇ। ਤੁਸੀਂ ਸਮਾਂ ਕੱਢ ਰਹੇ ਹੋ ਸਾਡੇ ਲਈ, ਇਹੀ ਬਹੁਤ ਕਹਿ ਲਓ ਕਿ ਵੱਡੀ ਗੱਲ ਹੈ ਜੀ ਕਿ ਮਾਂ ਬੋਲੀ ਪੰਜਾਬੀ ਲਈ ਸਮਾਂ ਕੱਢ ਰਹੇ ਹੋ। ਸੋ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ। ਤੇ ਸਾਡੇ ਨਾਲ ਇੱਧਰ ਸੁਰਿੰਦਰ ਜੋਸ਼ਨ ਹੋਣਾ ਨੇ ਰਾਬਤਾ ਬਣਾਇਆ, ਇੱਕ ਕਹਾਣੀ ਭੇਜੀ ਜੀ ਮਾਸਟਰ ਜੀ, ਉਹ ਵੀ ਤੁਹਾਡੇ ਸਨਮੁਖ ਕਰਦੇ ਚੱਲਾਂਗੇ। 4:54 ਹੋ ਚੁੱਕੇ ਨੇ, ਖੂਬਸੂਰਤ ਸ਼ਾਮ ਦੇ ਵਿੱਚ ਸਰੋਤੇ ਜੁੜੇ ਹੋਏ ਨੇ ਗੱਡੀਆਂ ਦੇ ਨਾਲ, ਘਰਾਂ ਦੇ ਵਿੱਚ, ਇੰਟਰਨੈਟ ਦੇ ਉੱਪਰ ਤੇ ਰੇਡੀਓ ਦੇ ਉੱਪਰ। ਧੰਨਵਾਦ, ਮੈਂ ਹਰਜੀਤ ਲਸਾੜਾ। ਖਬਰਾਂ ਦਾ ਦੌਰ ਚੱਲ ਰਿਹਾ ਸੀ, ਸਰੋਤੇ ਸਾਡੇ ਸੰਗੀਤ ਵੀ ਕਾਫੀ ਫਰਮਾਇਸ਼ ਕਰ ਰਹੇ ਨੇ, ਥੋੜੀ ਜਿਹੀ ਦੰਦ ਘਸਾਈ ਵੀ ਕਰਦੇ ਚੱਲੀਏ ਕਿਉਂਕਿ ਫਿਰ ਤਾਂ ਅਗਲੇ ਪ੍ਰੋਗਰਾਮ ਸਾਰੇ ਦਲਜੀਤ ਹੋਣਾ ਨੇ ਗਾਣੇ ਨੇ, ਤੇ ਅੱਜ ਥੋੜੀ ਥੋੜੀ ਦੰਦ ਘਸਾਈ ਆਪਾਂ ਹੋਰ ਕਰਦੇ ਚੱਲਦੇ ਹਾਂ ਜੀ। ਲਿਖਿਆ ਜੀ ਕਿ ਜਿਸ ਘਰ ਉੱਤੇ ਲਿਖਿਆ ਸੀ ਜੀ ਆਇਆਂ ਨੂੰ, ਜਿਸ ਘਰ ਉੱਤੇ ਲਿਖਿਆ ਸੀ ਜੀ ਆਇਆਂ ਨੂੰ, ਅੱਜ ਕੱਲ ਤਖਤੀ ਲਟਕੇ ਕੁੱਤਿਆਂ ਤੋਂ ਬਚਣਾ। ਦਸਤਕ ਹੋਣ ਤੇ ਖੁਸ਼ੀ ਸੀ ਹੁੰਦੀ ਅੰਤਾਂ ਦੀ, ਅੱਜ ਕੱਲ ਬੂਹਾ ਖੜਕੇ ਦਾ ਖੌਫ ਹੈ ਜਿਹਾ। ਭੌਰਾ ਵੀ ਅਣਪਤ ਰਹੀ ਨਾ ਯਾਰੀ ਦੀ, ਇੱਕ ਸਮਾਂ ਸੀ ਹਰ ਰਿਸ਼ਤਾ ਸੀ ਰੱਬ ਵਰਗਾ। ਬਿਲਕੁਲ ਜੀ, ਇਸ ਲਈ ਲਿਖਦੇ ਨੇ ਕਿ ਮਿੱਟੀ ਬਣੀਏ ਪਾਣੀ ਬਣੀਏ, ਚੱਲ ਕੁਦਰਤ ਦੇ ਹਾਣੀ ਬਣੀਏ। ਮਿੱਟੀ ਬਣੀਏ ਪਾਣੀ ਬਣੀਏ, ਚੱਲ ਕੁਦਰਤ ਦੇ ਹਾਣੀ ਬਣੀਏ। ਉਮਰਾਂ ਤੱਕ ਜੋ ਰਹੇ ਮਹਿਕਦੀ, ਐਸੀ ਪਿਆਰ ਕਹਾਣੀ ਬਣੀਏ। ਮਾਂ ਬਾਪ ਛੱਡ ਕੇ, ਆਪਣਾ ਦੇਸ਼ ਛੱਡ ਕੇ, ਆਪਣਾ ਵਤਨ ਛੱਡ ਕੇ, ਚੰਗੇ ਭਵਿੱਖ ਦੀ ਆਸ ਲਈ ਅਸੀਂ ਵਿਦੇਸ਼ਾਂ ਚ ਆਏ ਨੇ। ਫਾਦਰਸ ਡੇ ਪਿਤਾ ਦਿਵਸ ਮਨਾ ਰਹੇ ਅੱਜ। ਮੇਰੇ ਖਿਆਲ ਜੋ ਫਾਦਰਸ ਡੇ ਉਹਦੀਆਂ ਜਿਹੜੀਆਂ ਤਰੀਕਾਂ ਨੇ ਉਹ ਵਿਸ਼ਵ ਦੇ ਵਿੱਚ ਅਲੱਗ ਅਲੱਗ ਨੇ, ਮਦਰਸ ਡੇ ਦੀ ਤਰੀਕ ਇੱਕੋ ਹੀ ਸ਼ਾਇਦ ਹੁੰਦੀ ਹੈ। ਲੇਕਿਨ ਜਿੱਥੇ ਜਿੱਥੇ ਵੀ ਫਾਦਰਸ ਡੇ ਨੂੰ ਅੱਜ ਤੁਸੀਂ ਮਨਾ ਰਹੇ ਹੋ, ਸ਼ਾਬਾਸ਼ ਹੈ ਤੁਹਾਡੇ ਕਿ ਤੁਸੀਂ ਇਸ ਸੁਰਜੇਮਿਆਂ ਭਰੀ ਜ਼ਿੰਦਗੀ ਦੇ ਵਿੱਚ, ਚਲੋ ਇੱਕ ਦਿਨ ਤਾਂ ਕੱਢਦੇ ਹੋ ਐਡੀ ਦੂਰ ਬੈਠੇ, ਜਦੋਂ ਤੁਸੀਂ ਉਚੇਚੇ ਤੌਰ ਤੇ ਆਪਣੇ ਪਰਿਵਾਰ ਨੂੰ ਤੇ ਖਾਸ ਕਰਕੇ ਆਪਣੇ ਬਾਪ ਨੂੰ ਜਾਂ ਮਾਂ ਨੂੰ ਤੁਸੀਂ ਯਾਦ ਕਰਦੇ ਹੋ। ਅੱਜ ਬਾਪ ਨੂੰ ਯਾਦ ਕੀਤਾ ਜਾ ਰਿਹਾ। ਧੰਨਵਾਦ, ਤੁਸੀਂ ਵੀ ਵੱਡੇ ਹੋ ਛੋਟੇ ਹੋ ਵੀਰੇ ਹੋ ਭੈਣੋ, ਅਗਰ ਭੁੱਲ ਗਏ ਹੋ ਤਾਂ ਅੱਜ ਫਾਦਰਸ ਡੇ ਹੈ, ਜੇ ਬਾਪ ਤੁਹਾਡਾ ਤੁਹਾਡੇ ਤੋਂ ਦੂਰ ਬੈਠਾ ਹੈ ਤਾਂ ਜ਼ਰੂਰ ਉਸਨੂੰ ਕੁਝ ਹਰਫਾਂ ਦੇ ਵਿੱਚ ਜਾਂ ਕੁਝ ਬੋਲਾਂ ਦੇ ਵਿੱਚ ਅੱਜ ਯਾਦ ਜ਼ਰੂਰ ਕਰ ਲੈਣਾ। ਧੰਨਵਾਦ ਤੁਹਾਡਾ ਸਾਰੇ ਸਰੋਤਿਆਂ ਦਾ। ਸਮੁੰਦਰ ਪਾਰ ਆਇਆ, ਸਮੁੰਦਰ ਪਾਰ ਕਰ ਆਇਆ ਨਾ ਮੇਰੀ ਪਿਆਸ ਪਰ ਮੁੱਕੀ, ਸਮੁੰਦਰ ਪਾਰ ਕਰ ਆਇਆ ਨਾ ਮੇਰੀ ਪਿਆਸ ਪਰ ਮੁੱਕੀ, ਮੈਂ ਡੁੱਬਿਆ ਰੇਤ ਵਿੱਚ ਆਖਰ, ਕਿਸੇ ਥਰ ਦੇ ਕਿਨਾਰੇ ਸੀ। ਅਧੂਰੀ ਰਾਤ ਸਾਹਾਂ ਦੀ ਇਸ਼ਕ ਦੀ ਬਾਤ ਮੁਰਝਾਈ, ਵਸਲ ਦੀ ਮੌਤ ਦਾ ਕਾਰਨ ਠਰੇ ਗੁੰਗੇ ਹੁੰਗਾਰੇ ਸੀ। ਜੀ ਬਿਲਕੁਲ ਜੀ, ਹਮ ਸਫ਼ਰ ਦੇ ਨਾਲ ਤੁਸੀਂ ਜੁੜੇ ਹੋਏ, ਖਬਰਾਂ ਦੀ ਦੌਰ ਦੇ ਵਿੱਚ ਇੱਕ ਵਾਰ ਫਿਰ ਤੋਂ ਆਪਾਂ ਲੈ ਕੇ ਚੱਲਦੇ ਹਾਂ ਜੀ ਖਬਰਾਂ ਦੇ ਵਿੱਚ। ਜਲਦੀ ਦੇ ਨਾਲ ਮੈਂ ਰਾਬਤਾ ਬਣਾਉਂਦਾ ਚੱਲਦਾ, ਉਸ ਤੋਂ ਬਾਅਦ ਆਪਾਂ ਨੇ ਕਹਾਣੀ ਵੀ ਲੈ ਕੇ ਆਉਣੀ ਹੈ ਤੇ ਕੁਝ ਹੋਰ ਹੁਣ ਚਰਚਾਵਾਂ ਵੀ ਲੈ ਕੇ ਆਉਣੀਆਂ ਨੇ ਤੇ ਪੰਜਾਬ ਦੀਆਂ ਆਪਾਂ ਗੱਲਾਂ ਕਰ ਰਹੇ ਸੀਗੇ। ਸੋ ਪੰਜਾਬ ਦੇ ਵਿੱਚ ਖਬਰ ਸਾਡੇ ਕੋਲ ਮਿਲ ਜਾਏਗੀ, ਬੇਟੀ ਬਚਾਓ ਬੇਟੀ ਪੜਾਓ ਤਹਿਤ ਲੜਕੀਆਂ ਨੂੰ ਨਕਦੀ ਦੇਣ ਸਬੰਧੀ ਪ੍ਰਚਾਰ ਮੁਹਿੰਮ ਅਫਵਾਹ ਜੀ ਅਧਿਕਾਰੀਆਂ ਨੇ ਕਿਹਾ। ਜ਼ਿਲ੍ਹਾ ਪ੍ਰੋਗਰਾਮ ਅਫਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਲੜਕੀਆਂ ਦੀ ਜਨਮ ਦਰ ਵਧਾਉਣ ਅਤੇ ਲੜਕੀਆਂ ਨੂੰ ਸਿੱਖਿਆ ਦੇ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਲੜਕੀਆਂ ਨੂੰ ਕੋਈ ਨਕਦ ਰਾਸ਼ੀ ਨਹੀਂ ਦਿੱਤੀ ਜਾਂਦੀ ਹੈ ਤੇ ਨਾ ਹੀ ਲੜਕੀਆਂ ਦੇ ਬੈਂਕ ਖਾਤਿਆਂ ਵਿੱਚ ਕੋਈ ਪੈਸਾ ਪਾਇਆ ਜਾ ਰਿਹਾ ਹੈ। ਸੋ ਇਹ ਸਾਰਾ ਕੁਝ ਕਹਿ ਲਓ ਕਿ ਉਹ ਕਹਿ ਰਹੇ ਅਫਵਾਹ ਨੇ ਜੀ। ਤੇ ਇਧਰ ਕੈਪਟਨ ਹਰ ਘਰ ਨੌਕਰੀ ਦਾ ਵਾਅਦਾ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ ਆ, ਇਹ ਜਿਹੜਾ ਬਿਆਨ ਆਇਆ ਚੰਦੂ ਮਾਜਰਾ ਜੀ ਹੁਣਾਂ ਨੇ ਦਿੱਤਾ ਜੀ ਬਿਆਨ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਮਾਫ ਕਰਨਾ ਜੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੇ ਪਹਿਲੇ ਪੜਾਅ ਦੌਰਾਨ ਹੀ ਹਰ ਘਰ ਇੱਕ ਨੌਕਰੀ ਦੇਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਰਹੇ ਹਨ, ਪਰ ਰੁਜ਼ਗਾਰ ਮੇਲਿਆਂ ਦੇ ਨਾਂ ਤੇ ਨਿੱਜੀ ਸੰਸਥਾਵਾਂ ਦੇ ਪ੍ਰੋਗਰਾਮਾਂ ਨੂੰ ਹਾਈਜੈਕ ਕਰਕੇ ਪੱਕੀ ਪਕਾਈ ਰੋਟੀ ਹਾਸਲ ਕਰਨ ਦੇ ਯਤਨ ਕਰ ਰਹੇ ਨੇ। ਸੋ ਇਹ ਸਿਆਸਤਾਂ ਪੰਜਾਬ ਦੀਆਂ ਚੱਲ ਰਹੀਆਂ ਨੇ ਜੀ। ਤੇ ਇਧਰ ਸਾਹਨੇਵਾਲ ਦਿੱਲੀ ਹਵਾਈ ਸੇਵਾ ਮੁੜ ਸ਼ੁਰੂ ਹੋ ਗਈ ਹੈ ਜੀ। 3 ਸਾਲਾਂ ਬਾਅਦ ਅੱਜ ਮੁੜ ਦੇਸ਼ ਦੀ ਰਾਜਧਾਨੀ ਦਿੱਲੀ ਲਈ ਹਵਾਈ ਸੇਵਾ ਸ਼ੁਰੂ ਹੋ ਗਈ ਹੈ ਜੀ। ਅੱਜ ਬਾਅਦ ਦੁਪਹਿਰ 1:50 ਤੇ 41 ਯਾਤਰੀਆਂ ਨਾਲ ਭਰਿਆ ਅਲਾਇੰਸ ਏਅਰ ਦਾ ਜਹਾਜ਼ ਸਾਹਨੇਵਾਲ ਹਵਾਈ ਅੱਡੇ ਦੇ ਰਨਵੇ ਤੇ ਉਤਰਿਆ। ਸਾਹਨੇਵਾਲ ਤੋਂ ਦਿੱਲੀ ਦੀ ਉਡਾਣ ਸ਼ੁਰੂ ਹੋਣ ਤੋਂ ਪਹਿਲੇ ਦਿਨ ਅੱਜ ਹਵਾਈ ਅੱਡੇ ਦੇ ਲੋਕਾਂ ਦਾ ਕਾਫੀ ਜ਼ਿਆਦਾ ਸਵਾਗਤ ਕੀਤਾ ਤੇ ਨਾਲ ਦੀ ਨਾਲ ਉਥੇ ਮੈਂਬਰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਉਥੇ ਪੁੱਜੇ ਸਨ। ਚੰਗੀ ਗੱਲ ਹੈ ਜੀ। ਤੇ ਇਧਰ ਸਾਡੇ ਕੋਲ ਖੁਦਕੁਸ਼ੀ ਮਾਮਲਾ ਸਾਹਮਣੇ ਆਇਆ ਜੀ। ਕਾਲਜ ਦੇ ਰਜਿਸਟਰਾਰ ਤੇ ਕੰਟੀਨ ਇੰਚਾਰਜ ਖਿਲਾਫ਼ ਕੇਸ ਦਰਜ ਹੋਇਆ ਜੀ। ਇਹ ਵੀ ਕਾਫ਼ੀ ਜ਼ਿਆਦਾ ਕਹਿ ਲਓ ਕਿ ਰਾਜਪੁਰਾ ਦੇ ਵਿਚ ਸਨਸਨੀ ਫੈਲ ਚੁੱਕੀ ਹੈ ਜੀ ਇਸ ਮਾਮਲੇ ਦੇ ਵਿਚ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤੇ ਸਾਡੇ ਕੋਲ ਦੇਸ਼ ਵਿਦੇਸ਼ ਦੇ ਸਮਾਚਾਰਾਂ ਦੇ ਵਿਚ ਆਪਾਂ ਜਲਦੀ ਦੇ ਨਾਲ ਤੁਹਾਨੂੰ ਰਾਬਤਾ ਬਣਾਉਂਦੇ ਚਲਦੇ ਹਾਂ। ਕਹਿੰਦੇ ਜੀ GST ਲਾਗੂ ਕਰਨ ਤੇ ਨਿਗਾਹ ਰੱਖੇਗੀ ਸਰਕਾਰ, ਮੇਘਵਾਲ ਦਾ ਬਿਆਨ ਆਇਆ ਜੀ। ਸਰਕਾਰ ਸਬਸਿਡੀ ਤੇ ਗੁੱਡ ਟੈਕਸ ਯਾਨੀ ਕਿ GST ਨੂੰ ਲਾਗੂ ਕਰਨ ਲਈ ਇਸ ਤੇ ਲਗਾਤਾਰ ਨਿਗਾਹ ਰੱਖੇਗੀ ਤੇ ਇਸ ਸਬੰਧੀ ਦਰਪੇਸ਼ ਸਮੱਸਿਆ ਨੂੰ ਤੁਰੰਤ ਹੱਲ ਵੀ ਕਰੇਗੀ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਨੇ ਦਿੱਤੀ ਹੈ ਜੀ। ਤੇ ਕਿ ਉਨ੍ਹਾਂ ਕਿਹਾ ਕਿ ਟੈਕਸ ਅਦਾਇਗੀ ਸਬੰਧੀ ਕੁਝ ਤਕਨੀਕੀ ਸਮੱਸਿਆਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਆਪਾਂ ਜਲਦੀ ਦੇ ਨਾਲ ਕਹਿੰਦੇ ਨੈਟਵਰਕ ਦੇ ਥਰੂ ਹੱਲ ਕਰ ਲਾਂਗੇ। ਤੇ ਕਾਲੇ ਧਨ ਖਿਲਾਫ਼ ਭਾਰਤ ਨੂੰ ਹਮਾਇਤ ਦੇਣ ਲਈ ਸਵਿਟਜ਼ਰਲੈਂਡ ਵਚਨਬੱਧ ਹੈ ਜੀ। ਸਵਿਟਜ਼ਰਲੈਂਡ ਦੀ ਰਾਜਧਾਨੀ ਡੋਰਿਸ ਲਿਓਥਾਰਡ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਦੇ ਕਾਲੇ ਧਨ ਖਿਲਾਫ਼ ਜੰਗ ਨੂੰ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਕੇ ਹਮਾਇਤ ਦਿੰਦਾ ਰਹੇਗਾ। ਸਵਿਸ ਸਵਾਰਥਖਾਨੇ ਵਿਚ ਸ਼ੁੱਕਰਵਾਰ ਰਾਤ ਨੂੰ ਹੋਏ ਸਮਾਗਮ ਵਿਚ ਉਨ੍ਹਾਂ ਵੱਲੋਂ ਮੁਲਕ ਵੱਲੋਂ ਵਚਨਬੱਧਤਾ ਦਾ ਭਰੋਸਾ ਦਿੱਤਾ ਗਿਆ। ਚੰਗੀ ਗੱਲ ਹੈ ਜੀ ਕਿ ਅਗਰ ਸਰਮਾਏ ਦਾ ਕੁਝ ਯਕੀਨਨ ਪਤਾ ਚੱਲ ਸਕੇ। ਤੇ ਸਾਡੇ ਨਾਲ ਰਾਬਤਾ ਬਣਾਇਆ ਜੀ ਜਗਜੀਤ ਖੋਸਾ ਜੀ ਨਾਲ ਜੋ ਮੇਰੇ ਨਾਲ ਪ੍ਰੋਗਰਾਮ ਕਰਦੇ ਨੇ, ਪ੍ਰੈਜੈਂਟਰ ਨੇ, ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜਗਜੀਤ ਖੋਸਾ ਜੀ। ਬਾਕੀ ਸਰੋਤੇ ਵੀ ਸਾਡੇ ਨਾਲ ਦੂਰ ਦੁਰਾਡੇ ਦੇਸ਼ਾਂ ਚੋਂ ਰਾਬਤਾ ਬਣਾ ਰਹੇ ਨੇ ਜੀ। ਧੰਨਵਾਦ ਤੁਹਾਡੇ ਸਮੇਂ ਦਾ।
ਬਾਬਾ ਨੂੰ ਭੁੱਲ ਜਾਂਦੇ ਸਭਨ ਬਾਬਾ ਨੂੰ ਉੱਚੀ ਜਿਹੀ ਛੋਟੂ ਆਖ ਕੇ ਜਦ ਆਡਰ ਦਿੰਦੇ ਲਾ ਮੇਰੇ ਕਾਲਜ ਵਾਲੇ ਰੋਡ ਤੋਂ ਖੋਖੇ ਤੋਂ ਪੀਤੀ ਚਾਹ ਸਭ ਯਾਰ ਤੇ ਪੱਕੀਆਂ ਯਾਰੀਆਂ ਹਾਲੇ ਵੀ ਚੇਤੇ ਆ ਦੌਰ ਦੇ ਲਿਆ ਮਨ ਪੁਰਾਣੇ ਹੋ ਸਕਦੇ ਬੱਸਾਂ ਪਿੱਛੇ ਭੱਜਣਾ ਕਦ ਸਕਦਾ ਨੀ ਭੁਲਾ ਪੱਕੀਆਂ ਸੀ ਕਈ ਸਹੇਲੀਆਂ ਸਾਡੇ ਵਾਂਗੂ ਬੇਲੀਆਂ ਪੱਕੀਆਂ ਸੀ ਕਈ ਸਹੇਲੀਆਂ ਸਾਡੇ ਲਈ ਸੀ ਤੜਪੀਆਂ ਕੁਝ ਨਾਲ ਦਿਲਾਂ ਦੇ ਖੇਲੀਆਂ ਆ ਗਈ ਕਿਹੜੀ ਛੱਡ ਗਈ ਨਹੀਂ ਕੀਤੀ ਸੀ ਪਰਵਾਹ ਕਾਲਜ ਵਾਲੇ ਰੋਡ ਤੋਂ ਧੋਖੇ ਤੋਂ ਪੀਤੀ ਚਾਹ ਸਭ ਯਾਰ ਤੇ ਪੱਕੀਆਂ ਯਾਰੀਆਂ ਹਾਲੇ ਵੀ ਚੇਤੇ ਆ
ਖੇਤੀ ਖਿੱਚ ਲੈ ਤਿਆਰੀ ਮੇਲੇ ਜਾਣ ਦੀ ਨੀ ਜਾਣਾ ਤੇਰੇ ਨਾਲ ਸੋਹਣੀਆਂ ਬੂਟਾ ਮੁਹੰਮਦ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ ਦੀ ਫਰਮਾਇਸ਼ ਕੀਤੀ ਬੱਲੇ ਸੱਜਣੋ ਖੂਬਸੂਰਤ ਗੀਤ ਤੁਸੀਂ ਜਦੋਂ ਫਰਮਾਇਸ਼ ਕਰਦੇ ਹੋ ਪੁਰਾਣੇ ਗੀਤ ਤੇ ਸਵਾਦ ਹੀ ਆ ਜਾਂਦਾ ਜੀ ਤੁਸੀਂ ਇਸ ਵਕਤ ਗਲੋਬਲ ਡਿਜੀਟਲ ਰੇਡੀਓ ਆਸਟ੍ਰੇਲੀਆ ਦੇ ਨਾਲ ਤੇ ਨਾਲ ਦੀ ਨਾਲ ਤੁਸੀਂ ਹਰਮਨ ਦੇ ਉੱਪਰ ਤੁਸੀਂ ਲਾਈਵ ਸੁਣ ਰਹੇ ਹੋ ਮੈਂ ਹਰਜੀਤ ਸਾੜਾ ਤੇ ਨਾਲ ਦੀ ਨਾਲ ਸਾਡੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰੋਤੇ 5:08 ਹੋ ਚੁੱਕੇ ਨੇ ਜੀ ਬ੍ਰਿਸਬਨ ਦੇ ਵਿੱਚ ਮੈਲਬੌਰਨ ਦੇ ਵਿੱਚ ਤੇ ਪਰਥ ਵਾਲੇ ਥੋੜਾ ਜਿਹਾ ਪਿੱਛੇ ਚੱਲਦੇ ਨੇ ਪਤਾ ਨਹੀਂ ਕਿਉਂ ਪਿੱਛੇ ਚੱਲਦੇ ਨੇ ਇਹ ਵੀ ਪੁੱਛਣਾ ਪਊਗਾ ਜੀ ਸਪੋਰਟਸ ਨਿਊਜ਼ ਜਲਦੀ ਦੇ ਨਾਲ ਮੈਂ ਅਪਡੇਟ ਕਰਦਾ ਉਸ ਤੋਂ ਬਾਅਦ ਇੱਕ ਖੂਬਸੂਰਤ ਸੁਨੇਹਾ ਵੀ ਸਾਡੇ ਕੋਲ ਆਇਆ ਜੀ ਕਹਿੰਦੇ ਜਿਹੜੇ ਵਟਸਐਪਾਂ ਦੇ ਗਰੁੱਪਾਂ ਦੇ ਐਡਮਿਨ ਨੇ ਕਹਿੰਦੇ ਜੀ ਉਹਨਾਂ ਨੂੰ ਥੋੜੇ ਤਾੜਨਾ ਕਰੋ ਜੀ ਉਹਨੂੰ ਤਾੜੋ ਥੋੜਾ ਜਿਹਾ ਤੇ ਮੈਂ ਉਹ ਵੀ ਥੋੜਾ ਜਿਹਾ ਤਾੜ ਦਿੰਦਾ ਪਹਿਲਾਂ ਮੈਂ ਜਲਦੀ ਦੇ ਨਾਲ ਚੱਲਦਾ ਖੇਡ ਸਮਾਚਾਰਾਂ ਦੇ ਨਾਲ ਤੇ ਉਸ ਤੋਂ ਬਾਅਦ ਸਾਡੇ ਨਾਲ ਗੁਰਪ੍ਰੀਤ ਜੀ ਨੇ ਐਡਲੇਡ ਤੋਂ ਰਾਬਤਾ ਬਣਾਇਆ ਕਹਿੰਦੇ ਜੀ ਨਾਈਸ ਪ੍ਰੋਗਰਾਮ ਚੱਲ ਰਿਹਾ ਧੰਨਵਾਦ ਵੀਰੇ ਜੀ ਤੁਸੀਂ ਰਾਬਤਾ ਬਣਾ ਰਹੇ ਹੋ ਮਾਂ ਬੋਲੀ ਪੰਜਾਬੀ ਦੇ ਨਾਲ ਹਰਮਨ ਰੇਡੀਓ ਨਾਲ ਜੁੜੇ ਹੋਏ ਹੋ ਤੇ ਗਲੋਬਲ ਡਿਜੀਟਲ ਦੇ ਨਾਲ ਜੁੜੇ ਹੋਏ ਤੇ ਸੁਰਿੰਦਰ ਜੋਸ਼ਨ ਜੀ ਉਹਨਾਂ ਦੀ ਮਾਸਟਰ ਜੀ ਖਾਣ ਵੀ ਤੁਹਾਡੇ ਸਰਮੋਂ ਕਰਦੇ ਚੱਲਦੇ ਆ ਹੁਣੇ ਸਾਡੇ ਨਾਲ ਉਹਨਾਂ ਨੇ ਰਾਬਤਾ ਬਣਾਇਆ ਤੇ ਜੇ ਗੱਲ ਕਰੀਏ ਆਪਾਂ ਸਪੋਰਟਸ ਦੀਆਂ ਖੇਡ ਸਮਾਚਾਰਾਂ ਦੀਆਂ ਤੇ US ਓਪਨ ਕੋਰਟ ਤੇ ਸ਼ਾਈ ਸ਼ਾਰਾ ਪੋਵਾ ਭਾਰਤ ਨੂੰ ਚਾਂਦੀ ਦਾ ਤਮਗਾ ਦਵਾਉਣ ਵਾਲੇ ਕੁਲਵੰਤ ਦਾ ਹੋ ਗਿਆ ਜੀ ਸਵਾਗਤ ਸੰਗਰੂਰ ਵਿਚ ਰਾਜ ਪੱਧਰੀ ਤੈਰਾਕੀ ਟੂਰਨਾਮੈਂਟ ਸ਼ੁਰੂ ਹੋ ਚੁੱਕਾ ਤੇ ਇਧਰ ਸ਼ਰੇਨਾ ਕਹਿੰਦੇ ਮਾਂ ਬਣੇਗੀ। ਤੇ ਪੈਕਵਰਡ ਮੁਕਾਬਲੇ ਵਿਚ ਕਰਨਜੋਤ ਤੇ ਰਾਹੁਲ ਨੇ ਪੁੰਡਿਆ ਸੋਨੇ ਦਾ ਤਮਗਾ ਜੀ। ਤੇ ਇਧਰ ਰਤਨਗੜ੍ਹ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਦੀਆਂ ਕਿੱਟਾਂ ਭੇਂਟ ਕੀਤੀਆਂ ਗਈਆਂ, ਚੰਗੀ ਗੱਲ ਹੈ ਜੀ। ਮਾਝੀ ਦੇ ਕੁਸ਼ਤੀ ਦੰਗਲ ਵਿਚ ਪਹਿਲਵਾਨ ਨੇ ਦਿਖਾਏ ਜੌਹਰ। ਤੇ ਕ੍ਰਿਕਟ ਦੇ ਵਿਚ ਸਮਾਚਾਰ ਮਿਲਿਆ ਸਿਟੀ ਪਬਲਿਕ ਸਕੂਲ ਦੇ ਵਿਦਿਆਰਥੀ ਦਾ ਜਿੱਤੇ, ਇਹ ਸਥਾਨਕ ਖ਼ਬਰ ਸੀਗੀ ਜੀ। ਹਾਕੀ ਇੰਡੀਆ ਦੇ ਕੋਚ ਰੋਲੈਂਟ ਓਲਟਮੈਨ ਨੂੰ ਹਟਾ ਦਿੱਤਾ ਗਿਆ ਜੀ। ਇੱਕ ਰੋਜ਼ਾ ਲੜੀ ਦਾ ਹੂੰਝਾ ਫੇਰਨ ਦੇ ਇਰਾਦੇ ਨਾਲ ਉਤਰੇਗਾ ਭਾਰਤ। ਤੇ ਸਕੁਐਸ਼ ਦੇ ਵਿਚ ਪ੍ਰਧਾਨ ਵੱਲੋਂ ਬਰਤਾਨਵੀ ਖਿਡਾਰੀ ਨੂੰ ਮਾਤ ਦੇ ਦਿੱਤੀ ਗਈ ਹੈ। ਵਿਸ਼ਵ ਨਿਸ਼ਾਨੇਬਾਜ਼ੀ ਚੇਨਈ ਦੇ ਤੇ ਸੰਧੂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਧਰ ਫੁੱਟਬਾਲ ਦੇ ਵਿਚ ਭਾਰਤੀ ਟੀਮ ਮਕਾਓ ਪੁੱਜ ਚੁੱਕੀ ਹੈ, ਦੇਖੀਏ ਉਥੇ ਕਿਹੜਾ ਸੱਪ ਕੱਢਦੇ ਨੇ ਜਾ ਕੇ। ਤੇ ਬਾਬਾ ਕਲਿਆਣ ਦਾਸ ਦੀ ਯਾਦ ਵਿਚ ਧਾਰਮਿਕ ਸਮਾਗਮ, ਇਹ ਹੁਣ ਖੇਡ ਸਮਾਚਾਰਾਂ ਦੇ ਵਿਚ ਬਾਈ ਜੀ ਨੇ ਖ਼ਬਰ ਪਾਤੀ। ਚਲੋ ਕੋਈ ਗੱਲ ਨੀ, ਆਪਾਂ ਧਾਰਮਿਕ ਸਮਾਗਮ ਵੀ ਮਨਾਉਂਦੇ ਚੱਲਾਂਗੇ। ਸਿੰਥੈਟਿਕ ਟਰੈਕ ਵਿਚ ਖਿਡਾਰੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜੀ, ਚੰਗੀ ਗੱਲ ਹੈ ਜੀ ਕਿ ਖਿਡਾਰੀ ਦੁਆਰਾ ਗਰਾਊਂਡਾਂ ਦੇ ਵਿਚ ਆ ਰਹੇ ਨੇ, ਨਸ਼ੇ ਨੂੰ ਛੱਡ ਗਏ। ਤੇ ਇਧਰ ਕਹਿੰਦੇ ਜੀ ਬਾਬਾ ਸਾਬਾ ਕਾਲਜ ਨੇ ਜਿੱਤੀ ਝੰਡੀ ਦੀ ਕੁਸ਼ਤੀ, ਵਾਹ ਜੀ ਵਾਹ। ਇਹ ਸਨ ਕੁਝ ਖ਼ਬਰਾਂ ਜੋ ਸਾਡੇ ਕੋਲ ਮਿਲੀਆਂ ਖੇਡ ਸਮਾਚਾਰਾਂ ਦੇ ਵਿਚ। ਗਰੁੱਪ ਐਡਮਿਨ ਦੀ ਗੱਲ ਕੀਤੀ ਸੀ ਜੀ, ਕਹਾਣੀ ਵੀ ਤੁਹਾਡੇ ਸਾਹਮਣੇ ਕਰਨੀ ਹੈ। ਇੱਥੇ ਸਰੋਤੇ ਹੋਰ ਵੀ ਸਾਡੇ ਨਾਲ ਜੁੜੇ ਨੇ, ਖੂਬਸੂਰਤ ਸਰੋਤੇ ਨੇ ਜੀ। ਆ ਲਓ ਜੀ, ਗਰੁੱਪ ਐਡਮਿਨਾਂ ਨੂੰ ਇੱਕ ਸੁਨੇਹਾ ਦੇਣ ਜਾ ਰਹੇ ਹਾਂ ਜੀ, ਜਰਾ ਗੌਰ ਕਰਨਾ ਜੀ। ਮੈਨੂੰ ਥੋੜਾ ਜਿਹਾ ਮਿਊਜ਼ਿਕ ਘੱਟ ਕਰਨਾ ਪਏਗਾ। ਆ ਚੱਕੋ ਜੀ ਫਿਰ ਗਰੁੱਪ ਐਡਮਿਨ।
ਜਿੰਨੇ ਵੀ ਵਟਸਐਪ ਦੇ ਗਰੁੱਪਾਂ ਦੇ ਵਿੱਚ ਐਡਮੈਨ ਹੈ, ਧਰਮਰਾਜ ਨੇ ਹੁਕਮ ਕੀਤਾ ਵੀ ਜਾ ਭਾਲਿਆ ਉਹਨਾਂ ਨੂੰ ਚੱਕ ਲਿਆ। ਸੋ ਤਿਆਰ ਹੋ ਜੋ ਗਰੁੱਪ ਦੇ ਐਡਮੈਨ, ਮੈਂ ਆ ਰਿਹਾ। ਜਿੰਨੇ ਵੀ ਵਟਸਐਪ ਦੇ ਗਰੁੱਪਾਂ ਦੇ ਵਿੱਚ ਐਡਮੈਨ ਹੈ, ਧਰਮਰਾਜ ਨੇ ਹੁਕਮ ਕੀਤਾ ਵੀ ਜਾ ਭਾਲਿਆ ਉਹਨਾਂ ਨੂੰ ਚੱਕ ਲਿਆ। ਸੋ ਤਿਆਰ ਹੋ ਜੋ ਗਰੁੱਪ ਦੇ ਐਡਮੈਨ, ਮੈਂ ਆ ਰਿਹਾ।
ਜੀ ਬਿਲਕੁਲ ਜੀ, ਕੁਝ ਹਾਸਾ ਠਾਠਾ ਜੀ ਸਾਡੇ ਸਰੋਤਿਆਂ ਨੇ ਸਾਡੇ ਸਨਮੁਖ ਕੀਤਾ। ਖੂਬਸੂਰਤ ਗੀਤ ਜਤਨ ਦੀ ਆਵਾਜ਼ ਦੇ ਵਿਚ ਯਾਦ। ਸੋ ਇਸ ਤਰ੍ਹਾਂ ਦੇ ਸਿੰਗਰਸ, ਇਸ ਤਰ੍ਹਾਂ ਦੇ ਮਕਬੂਲ ਬੋਲ ਸੁਖ ਸੂਸਾਂ ਵਾਲਾ ਦਾ ਲਿਖਿਆ ਹੋਇਆ ਗੀਤ ਜੋ ਮੈਲਬੋਰਨ ਤੋਂ ਨੇ। ਸ਼ੁਕਰ ਗੁਜ਼ਾਰ ਹਾਂ ਕਿ ਅੱਜ ਨੱਠ ਭੱਜ ਵਾਲੀ ਜ਼ਿੰਦਗੀ ਦੇ ਵਿਚ ਜੋ ਇਹ ਗੀਤ ਪਰੋਸੇ ਜਾ ਰਹੇ ਨੇ ਉਹਨਾਂ ਤੋਂ ਕੁਝ ਹਟਵਾਂ ਹੈ। ਧੰਨਵਾਦ ਜਤਨ ਜੀ, ਲੈ ਕੇ ਚੱਲਦੇ ਹਾਂ ਖੂਬਸੂਰਤ ਗੀਤ ਯਾਦ।
ਤੇਰੇ ਸੋਹਣਿਆਂ ਹੱਥਾਂ ਦੀ, ਤੇਰੇ ਗੋਰਿਆਂ ਹੱਥਾਂ ਦੀ। ਜੱਟਦਾ ਫੈਸ਼ਨਾਂ ਦੀ ਪੱਟੀ ਨੇ ਤਾਂ ਜੱਟ ਪੱਟਦਾ ਨੱਚਦਾ ਬਹਾਨੇ ਕਿਵੇਂ ਕੋਲਿਆ ਮਹਾਨੀ ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ ਜਾ ਕੇ ਸਪੀਕਰ ਚ ਬੋਲਿਆ ਵਾਲੀ ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ ਜਾ ਕੇ ਸਪੀਕਰ ਚ ਬੋਲਿਆ ਵਾਲੀ ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ ਜਾ ਕੇ ਸਪੀਕਰ ਚ ਬੋਲਿਆ ਵਾਲੀ
ਰੋਕ ਰੋਕ ਰਾਈਆਂ ਤਾਈ ਪਤਾ ਨੀ ਕੀ ਕੁਝ ਕਹਿੰਦੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ ਜਾ ਕੇ ਸਪੀਕਰ ਚ ਬੋਲਿਆ ਵਾਲੀ ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ ਜਾ ਕੇ ਸਪੀਕਰ ਚ ਬੋਲਿਆ ਵਾਲੀ ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ ਜਾ ਕੇ ਸਪੀਕਰ ਚ ਬੋਲਿਆ ਵਾਲੀ
ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਹਮ ਸਫ਼ਰ ਦੇ ਵਿੱਚ। ਮੈਂ ਹਰਜੀਤ ਰਸਾੜਾ ਤੇ ਸਾਡੇ ਸੂਝਵਾਨ ਸਰੋਤੇ ਗਲੋਬਲ ਡਿਜੀਟਲ ਰੇਡੀਓ ਆਸਟ੍ਰੇਲੀਆ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਤੁਸੀਂ ਲਾਈਵ ਸੁਣ ਰਹੇ ਹੋ। ਧੰਨਵਾਦ ਕਰਦੇ ਸਰੋਤਿਆਂ ਦਾ ਜੋ ਇੰਨੀਆਂ ਖੂਬਸੂਰਤ ਫਰਮਾਇਸ਼ਾਂ ਉੱਪਰੋਂ ਥਲੀ ਭੇਜੀਆਂ ਨੇ। ਬੜੀ ਮੁਸ਼ਕਿਲ ਦੇ ਨਾਲ ਪੂਰੀਆਂ ਕੀਤੀਆਂ ਨੇ ਜੀ। ਮੈਨੂੰ ਲੱਗਦਾ ਫਰਮਾਇਸ਼ਾਂ ਘੱਟ ਨੇ, ਗਰਮਾਇਸ਼ਾਂ ਜ਼ਿਆਦਾ ਨੇ ਜੀ। ਧੰਨਵਾਦ ਜੀ ਇਹੋ ਜਿਹੇ ਖੂਬਸੂਰਤ ਗੀਤਾਂ ਦਾ। ਤੁਸੀਂ ਨਵੇਂ ਪੁਰਾਣੇ ਸਾਰੇ ਗੀਤ ਪਸੰਦ ਕਰ ਰਹੇ ਹੋ। ਦਲਜੀਤ ਜੀ ਵੀ ਵੈਸੇ ਬਣੇ ਹੋਏ ਨੇ ਰਾਬਤੇ ਦੇ ਨਾਲ, ਮੈਸੇਜ ਦੇ ਨਾਲ, ਪਰ ਅੱਜ ਮਸ਼ਰੂਫੀਅਤ ਦੇ ਵਿੱਚ ਲੱਗਦੇ ਨੇ। ਧੰਨਵਾਦ ਸਰੋਤਿਆਂ ਦਾ ਜੋ ਮਾਂ ਬੋਲੀ ਪੰਜਾਬੀ ਨੂੰ ਸਮਾਂ ਦੇ ਰਹੇ ਨੇ। 5:19 ਹੋ ਚੁੱਕੇ ਨੇ ਬ੍ਰਿਸਬਨ ਦੇ ਵਿੱਚ। ਖੂਬਸੂਰਤ ਸ਼ਾਮ ਤੁਸੀਂ ਆਨੰਦ ਮਾਣ ਰਹੇ ਹੋ ਗੀਤਾਂ ਦਾ, ਗੱਲਾਂ ਦਾ, ਹਾਸਿਆਂ ਠੱਟਿਆਂ ਦਾ ਤੇ ਕਵਿਤਾਵਾਂ ਦਾ। ਇਸ ਤੋਂ ਪਹਿਲਾਂ ਕਿ ਮੈਂ ਸੁਰਿੰਦਰ ਜਸ਼ਨ ਹੋਣਾ ਦੀ ਮਾਸਟਰ ਜੀ ਕਹਾਣੀ ਤੁਹਾਡੇ ਸਾਹਮਣੇ ਕਰਾਂ, ਖੂਬਸੂਰਤ ਲਾਈਨਾਂ ਗਜ਼ਲ ਦੇ ਰੂਪ ਦੇ ਵਿੱਚ ਲਿਖਿਆ ਜੀ ਕਿ ਗਜ਼ਲ ਐਸੀ ਲਿਖਾਂ ਕੋਈ ਹਵਾ ਵਿੱਚ ਫੈਲਦੀ ਜਾਵੇ, ਗਜ਼ਲ ਐਸੀ ਲਿਖਾਂ ਕੋਈ ਹਵਾ ਵਿੱਚ ਫੈਲਦੀ ਜਾਵੇ ਕਿ ਮੌਸਮ ਕੋਈ ਵੀ ਬਦਲੇ ਸੁਗੰਧਾਂ ਘੋਲਦੀ ਜਾਵੇ। ਪੜ੍ਹੇ ਕੋਈ ਜਦੋਂ ਇਸ ਨੂੰ ਤਾਂ ਛੇੜੇ ਦਿਲ ਦੀ ਧੜਕਣ ਨੂੰ, ਸੁਣੇ ਇਸ ਨੂੰ ਜਦੋਂ ਕੋਈ ਰਾਗਾਂ ਵਿੱਚ ਤੋੜਦੀ ਜਾਵੇ। ਨਾ ਸਰਹੱਦਾਂ ਦੀ ਹੱਦ ਹੋਵੇ ਨਾ ਕੰਧ ਸੁੰਗੜੇ ਸਮਾਜ ਦੀ, ਨਾ ਸਰਹੱਦਾਂ ਦੀ ਹੱਦ ਹੋਵੇ ਨਾ ਕੰਧ ਸੁੰਗੜੇ ਸਮਾਜਾਂ ਦੀ, ਉੱਡੇ ਅੰਬਰ ਚ ਜਦ ਚਾਹੇ ਸਮੁੰਦਰ ਤੈਰਦੀ ਜਾਵੇ, ਬਿਨਾਂ ਜਾਣੇ ਨਸਲ ਉਸਦੀ, ਬਿਨਾਂ ਜਾਣੇ ਨਸਲ ਉਸਦੀ, ਬਿਨਾਂ ਜਾਣੇ ਧਰਮ ਉਸਦਾ, ਕਤਲ ਜਦ ਵੀ ਮਨੁੱਖ ਹੋਵੇ ਤਾਂ ਅਥਰੂ ਘੇਰਦੀ ਜਾਵੇ। ਨਾ ਮਜਬੂਰੀ ਨਾ ਲਾਚਾਰੀ ਨਾ ਹਾਨੀ ਲਾਭ ਦੀ ਚਿੰਤਾ, ਕਟੇ ਬੰਦ ਬੰਦ ਚੜੇ ਸੂਲੀ ਸਦਾ ਸੱਚ ਬੋਲਦੀ ਜਾਵੇ। ਇਹ ਬੀਜੇ ਬੀਜ ਪਿਆਰਾਂ ਦਾ, ਖਿਲਾਰੇ ਅਮਨ ਦਾ ਚਾਨਣ, ਬਣੇ ਅੰਗਿਆਰ ਨਫ਼ਰਤ ਲਈ ਬਦੀ ਨੂੰ ਸਾੜਦੀ ਜਾਵੇ। ਲਸਾੜੇ ਸ਼ੇਰ ਪਾ ਐਸੇ, ਪੜ੍ਹੇ ਜੋ ਵੀ ਕਹੇ ਵਾਹਵਾ, ਲਸਾੜੇ ਸ਼ੇਰ ਪਾ ਐਸੇ, ਪੜ੍ਹੇ ਜੋ ਵੀ ਕਹੇ ਵਾਹਵਾ, ਦਵੇ ਨਿੱਗ ਮਾਂ ਦੇ ਮੋਹ ਵਰਗਾ, ਦਿਲਾਂ ਨੂੰ ਠਾਰਦੀ ਜਾਵੇ। ਬਿਲਕੁਲ ਜੀ, ਧੰਨਵਾਦ ਕਰਦੇ ਹਾਂ ਜੀ ਸਰੋਤਿਆਂ ਦਾ ਜੋ ਇਸ ਵਕਤ ਨਵਾਜ਼ ਰਹੇ ਨੇ, ਤੁਹਾਡੇ ਖੂਬਸੂਰਤ ਗੀਤਾਂ ਦੀ ਫਰਮਾਇਸ਼ ਵੀ ਆ ਰਹੀ ਹੈ। ਮੈਂ ਹਰਜੀਤ ਲਸਾੜਾ ਤੁਹਾਡੇ ਸਨਮੁੱਖ ਕੁਝ ਹਰਫ ਲੈ ਕੇ ਆਇਆ, ਅਲਫਾਜ਼ ਜੋ ਕਹਿ ਲਓ ਕਿ ਬਦੋ ਬਦੀ ਅੰਦਰੋਂ ਫੁੱਟਦੇ ਨੇ। ਸੁਰਿੰਦਰ ਜਸ਼ਨ ਜੀ ਜੋਸ਼ਨ ਜੀ ਨੇ ਰਾਬਤਾ ਬਣਾਇਆ, ਕਹਾਣੀ ਸਾਡੇ ਸਨਮੁੱਖ ਕੀਤੀ ਹੈ ਜੀ। ਮੈਂ ਵੀ ਉਸ ਕਹਾਣੀ ਨੂੰ ਅੱਜ ਪਹਿਲੀ ਵਾਰ ਪੜ੍ਹਨ ਲੱਗਾ ਜੀ। ਸਰਲੇਖ ਬਣਾਇਆ ਜੀ ਮਾਸਟਰ ਜੀ, ਬਿਲਕੁਲ ਜੀ ਇੰਡੀਆ ਤੋਂ ਮਾਸਟਰੀ ਵੈਸੇ ਕਰਦੇ ਆਏ ਹਾਂ, ਅੱਜ ਦੇਖਦੇ ਹਾਂ ਮਾਸਟਰ ਜੀ ਦੇ ਵਿੱਚ ਸੁਰਿੰਦਰ ਜੋਸ਼ਨ ਉਹਨਾਂ ਨੇ ਕਿਆ ਲਿਖਿਆ। ਧੰਨਵਾਦ ਤੁਹਾਡੇ ਮੈਸੇਜ ਦਾ ਜੀ। ਮੋਟੀ ਰਿਸ਼ਵਤ ਦੇ ਕੇ ਭਰਤੀ ਹੋਏ ਥਾਣੇਦਾਰ ਮੱਘਰ ਸਿੰਘ ਨੇ ਅੱਜ ਨਾਕਾ ਲਗਾਇਆ ਹੋਇਆ ਸੀ। ਬਹੁਤ ਖੂਬਸੂਰਤ ਹੈਂਡਰਾਈਟਿੰਗ ਦੇ ਵਿੱਚ ਲਿਖਿਆ ਹੋਇਆ ਜੀ। ਪੁਰਾਣੇ ਜਿਹੇ ਨੀਲੇ ਰੰਗ ਦਾ ਚੇਤ ਸਕੂਟਰ ਤੇ ਆਉਂਦੇ ਇੱਕ ਬਜ਼ੁਰਗ ਨੂੰ ਰੋਹਬ ਨਾਲ ਰੋਕਿਆ ਤੇ ਆਕੜ ਨਾਲ ਕਾਗਜ਼ ਪੱਤਰ ਦੇਖਦੇ ਨੇ ਪੁੱਛਿਆ, ਕੀ ਕੰਮ ਕਰਦਾ ਹੈ? ਲਾਣੇਦਾਰਾ, ਅੱਗੋਂ ਬਜ਼ੁਰਗ ਬੋਲਿਆ, ਨਾਲ ਦੇ ਪਿੰਡ ਚ ਮਾਸਟਰ ਲੱਗਾ ਹੋਇਆ ਜੀ, ਬਸ ਅਗਲੇ ਮਹੀਨੇ ਰਿਟਾਇਰਮੈਂਟ ਹੈ, ਅੱਜ ਵੀ ਪੁਰਾਣੇ ਸਕੂਟਰ ਤੇ ਹੀ ਚੜਿਆ ਫਿਰਨਾ। ਹਾਹਾ, ਮੱਘਰ ਸਿੰਘ ਨੇ ਮਾਸਟਰ ਜੀ ਦਾ ਮਜ਼ਾਕ ਉਡਾਉਂਦਿਆਂ ਫਿਰ ਰੋਹ ਮਾਰਿਆ। ਲਾਲ ਬੱਤੀ ਵਾਲੀ ਗੱਡੀ ਆਈ, ਮੱਘਰ ਸਿੰਘ ਅਤੇ ਬਾਕੀ ਸਾਰੇ ਸਿਪਾਹੀ ਐਸ ਪੀ ਸਾਹਿਬ ਕਰਦੇ ਹੋਏ ਇੱਕ ਪਾਸੇ ਤਣਕੇ ਖੜ ਹੋ ਗਏ ਤੇ ਸਲੂਟ ਮਾਰਨ ਲੱਗੇ। ਮਾਸਟਰ ਜੀ ਨੇ ਆਪਣੇ ਕਾਗਜ਼ ਪੱਤਰ ਸਮੇਟਦੇ ਹੋਏ ਮੱਘਰ ਸਿੰਘ ਕੋਲ ਗਏ ਅਤੇ ਠਰਮੇ ਜਿਹੇ ਬੋਲੇ, ਮੈਂ ਜਾਵਾਂ ਜੀ ਹੁਣ। ਐਸ ਪੀ ਸਾਹਿਬ ਨੇ ਜਿਵੇਂ ਮਾਸਟਰ ਜੀ ਨੂੰ ਪਛਾਣ ਲਿਆ ਹੋਵੇ, ਉਹ ਗੱਡੀ ਚੋਂ ਉਤਰੇ ਤੇ ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦੇ ਸਤਿ ਸ੍ਰੀ ਅਕਾਲ ਜੀ ਬੋਲੇ, ਮੈਂ ਪਛਾਣਿਆ ਨੀ ਕਾਕਾ ਤੈਨੂੰ। ਮਾਸਟਰ ਜੀ ਨੇ ਐਸ ਪੀ ਸਾਹਿਬ ਦੇ ਮੂੰਹ ਵੱਲ ਧਿਆਨ ਨਾਲ ਵੇਖਿਆ, ਧੀਮੀ ਜਿਹੀ ਆਵਾਜ਼ ਦੇ ਵਿੱਚ ਕਿਹਾ, ਮੈਂ ਰਾਜਵੀਰ ਹਾਂ ਮਾਸਟਰ ਜੀ, ਤੁਹਾਡੇ ਕੋਲ ਪੜ੍ਹਦਾ ਹੁੰਦਾ ਸੀ, ਹੁਣ ਐਸ ਪੀ ਬਣ ਗਿਆ। ਚਲੋ ਸ਼ੁਕਰ ਹੈ ਭਾਈ, ਕੀਤੀ ਹੋਈ ਮਿਹਨਤ ਦਾ ਮੁੱਲ ਪੈ ਜਾਂਦਾ। ਹੋਰ ਸੁਣਾਓ, ਤੇਰੇ ਬਾਕੀ ਜਮਾਤੀ ਕੀ ਕਰਦੇ ਨੇ? ਮਾਸਟਰ ਜੀ ਨੇ ਆਪਣੇ ਲਹਿਜੇ ਵਿੱਚ ਪੁੱਛਿਆ। ਬਹੁਤਿਆਂ ਬਾਰੇ ਤਾਂ ਮੈਨੂੰ ਪਤਾ ਨਹੀਂ ਜੀ, ਪਰ ਹਾਂ ਇੱਕ ਅਮਰਜੀਤ ਹੁੰਦਾ ਸੀ, ਉਹ ਤਾਂ ਡੀਸੀ ਲੱਗ ਗਿਆ ਸੀ, ਕਰਮਾ ਜੱਜ ਬਣ ਗਿਆ, ਦੋ ਤਿੰਨ ਥਾਣੇਦਾਰ ਵੀ ਲੱਗੇ ਨੇ ਜੀ ਤੇ ਕਈ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ। ਗੱਲ ਖਤਮ ਕਰਦੇ ਆ ਐਸਪੀ ਸਾਹਿਬ ਨੇ ਮੱਗਰ ਸਿੰਘ ਨੂੰ ਮਾਸਟਰ ਜੀ ਲਈ ਚਾਹ ਅਤੇ ਕੋਸੀ ਲਿਆਉਣ ਲਈ ਕਿਹਾ। ਨੀਵੀਂ ਜਿਹੀ ਪਾ ਕੇ ਮੱਗਰ ਸਿੰਘ ਮਾਸਟਰ ਜੀ ਤੋਂ ਅੱਖਾਂ ਜਿਹੀਆਂ ਚੁਰਾਉਂਦਾ ਚਾਹ ਲੈਣ ਤੁਰ ਪਿਆ ਤੇ ਜਾਂਦਾ ਜਾਂਦਾ ਮਾਸਟਰ ਜੀ ਦੇ ਸਕੂਟਰ ਦੀ ਸਟਿੱਪਣੀ ਉੱਤੇ ਲਿਖਿਆ ਹੋਇਆ ਪੜ੍ਹਨ ਲੱਗਾ। ਲਿਖਿਆ ਸੀ, ਮਾਈ ਪ੍ਰੋਫੈਸ਼ਨ ਇਜ਼ ਮਾਈ ਆਇਡੈਂਟੀ, ਵੀਰ ਇੰਦਰ ਕੰਗਰੋਲੀ, ETT ਟੀਚਰ, ਸਕੂਲ ਹੈਗਾ ਜੀ ਰਾਈ ਮਾਜਰਾ, ਬਲਾਕ ਸਮਾਣਾ 2, 97 89 95 31 53। ਸੋ ਪੜ੍ਹਨ ਦੇ ਵਿੱਚ ਥੋੜੀ ਮੁਸ਼ਕਿਲ ਆ ਰਹੀ ਸੀ ਕਿਉਂਕਿ ਬਹੁਤ ਛੋਟਾ ਛੋਟਾ ਕਰਕੇ ਲਿਖਿਆ ਹੋਇਆ ਸੀ। ਧੰਨਵਾਦ ਸੁਰਿੰਦਰ ਜੋਸ਼ਨ ਜੀ, ਬਹੁਤ ਹੀ ਖੂਬਸੂਰਤ ਸੁਨੇਹਾ ਸੀਗਾ ਜੀ, ਸੋਤਿਆਂ ਸਾਹਮਣੇ ਕੀਤਾ। ਮੈਨੂੰ ਖੁਦ ਨੂੰ ਵੀ ਕਾਫੀ ਅੱਛਾ ਲੱਗਿਆ ਕਿ ਇਸ ਚੀਜ਼ ਨੂੰ ਮੈਂ ਪੜ੍ਹਿਆ। ਹੋਰ ਵੀ ਇਸ ਤਰ੍ਹਾਂ ਦੇ ਸੁਨੇਹੇ ਮੈਂ ਜਲਦੀ ਤੁਹਾਡੇ ਸਾਹਮਣੇ ਕਰਦਾ ਚੱਲਾਂਗਾ। ਸਾਡੇ ਕੋਲ ਤਕਰੀਬਨ ਹਜੇ ਵੀ 45 ਮਿੰਟ ਬਚੇ ਨੇ ਜੀ, ਖੂਬਸੂਰਤ ਗੀਤ ਦੇ ਨਾਲ ਆਪਾਂ ਤੁਹਾਨੂੰ ਰੂਬਰੂ ਕਰਦੇ ਹਾਂ ਜੀ। ਬਹੁਤ ਹੀ ਖੂਬਸੂਰਤ ਗੀਤ ਦੀ ਫਰਮਾਇਸ਼ ਹੋਈ ਸੀਗੀ, ਫੋਨ ਵੀ ਆ ਰਹੇ ਨੇ ਜੀ। ਦਿਲ ਦੇ ਗਾਨੀ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਗੀਤ ਦੀ ਫਰਮਾਇਸ਼ ਆਪਾਂ ਲੈ ਕੇ ਚੱਲਦੇ ਹਾਂ ਸਰੋਤਾਂ ਦੇ ਸਨਮੁੱਖ ਜੀ। ਬਿਲਕੁਲ ਜੀ, ਫੋਨ ਵਾਲੇ ਭਾਈ ਵੀ ਸਾਡੇ ਨਾਲ ਰਾਬਤਾ ਬਣਾਈ ਰੱਖਣ ਜੀ।
The lyrics blaze me, I'ma show it rabies, nice and easy, it's the lyrical M-I to the C, with the M-T, with the M-T.
ਟਿਕਟ ਕੀਤੀ ਨਾਲ ਮਿਹਨਤਾਂ ਪਾ ਪਈ ਤੀ ਥੋਥੋਂ ਲੱਖਾਂ ਖਰਚ ਕਰਾਏ ਪਰ ਬਣਦੀ ਦੇ ਆਪ ਕਲਾਏ ਚੱਕ ਡਿਗਰੀਆਂ ਦਰ ਦਰ ਗਿਰਿਆ ਕਿੰਨਿਆਂ ਦੇ ਮੈਂ ਪੈਰੀ ਗਿਰਿਆ ਕੋਈ ਕਿਤੋਂ ਰੁਜ਼ਗਾਰ ਮਿਲ ਗਿਆ ਭੁੱਖੇ ਕੁੱਕਰ ਵਾਂਗੂ ਭਜਿਆ ਨਾ ਤੂੰ ਨੀ ਮੈਂ ਟਲਦਾ ਬੇਬੇ ਮਟਨ ਵਾਲਾ ਮੰਤ ਬਣੂੰਗਾ ਬੇਬੇ ਮਟਕਾ ਚੌਂਕ ਜਹਤ ਕਰਾਈ ਨੀਲੇ ਚਿੱਟੇ ਭਾਈ ਭਾਈ ਨਾਲ ਸਾਡੇ ਸਨ ਖੜੀਆਂ ਕੁੜੀਆਂ ਸਾਡੇ ਵਾਂਗੂ ਕਿਸਮਤ ਤੁੜੀਆਂ ਪੁਲਸ ਹੱਥੋਂ ਜੋ ਬੇਪਤ ਹੋਈਆਂ ਬੇਪਤ ਬੇਵਕ ਹੋ ਕੇ ਰੋਈਆਂ ਨੌਕਰੀ ਦੀ ਥਾਂ ਡੰਡਾ ਭਰਿਆ ਵੇ ਦਰਦਾਂ ਨੇ ਦਰਦ ਨਾ ਕਰਿਆ ਗਾਂ ਤੋਂ ਨੀ ਕੁੱਟ ਖਾਂਦਾ ਬੇਬੇ ਬੰਦਾ ਬੜਾ ਕਲੰਤ ਬਣੂੰਗਾ ਬੇਬੇ ਚਿੱਟੇ ਕੱਪੜੇ ਪਾ ਕੇ ਰੱਖੂ ਪੂਰੀ ਦੌਰ ਬਣਾ ਕੇ ਰੱਖੂ ਮਤਲਬ ਲੇਬਾਂ ਲਾ ਕੇ ਰੱਖੂ ਸਾਖੀਆਂ ਤੂੰ ਵਸਣਾ ਕੇ ਰੱਖੂ ਮਨ ਮਤਨਾ ਪ੍ਰਚਾਰ ਕਰੂੰਗਾ ਪਾਜਨ ਤੂੰ ਆਸਾਰ ਕਰੂੰਗਾ ਚਮਟੇ ਢੋਲਕੀਆਂ ਖੜਕਾਊਂਗਾ ਨਾਲੇ ਪੂਰਾ ਸੰਤ ਕਹਾਂ ਏਦਾਂ ਮੈਂ ਗੁਣਵੰਤ ਬਣੂੰਗਾ ਬੇਬੇ ਜੀ ਤੈਨੂੰ ਜੀ ਕਰ
ਕੀ ਕੱਚੀਏ ਜ਼ਬਾਨ ਦੀ ਏ
ਝੂਠੀਏ ਜਹਾਨ ਦੀ ਏ ਕੱਚੀਏ ਜ਼ਬਾਨ ਦੀ ਏ ਛੱਡਿਆ ਵੀ ਕਰ ਚਤਰਾਈਆਂ
ਤੇਰੀ ਇੱਕ ਤੇਰੀ ਹਾਂ ਬਦਲੇ ਨੀ ਜੱਟ
ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਹਮਸਫ਼ਰ ਦੇ ਵਿੱਚ। ਪ੍ਰੋਗਰਾਮ ਥੋੜਾ ਜਲਦੀ ਸਮੇਟਣਾ ਪਏਗਾ ਜੀ। ਧੰਨਵਾਦ ਕਰਦੇ ਹਾਂ ਉਹਨਾਂ ਸਰੋਤਿਆਂ ਦਾ ਜੋ ਸਾਡੇ ਨਾਲ ਰਾਬਤਾ ਬਣਾਈ ਰੱਖਿਆ ਜੀ। ਲਿਖਿਆ ਜੀ ਕਿ ਉਮਰ ਦੇ ਵੇਗ ਦਾ ਹਰ ਨਿਸ਼ਾਨ ਵਕਤ ਚਿਹਰੇ ਤੇ ਉਕਰੀ ਗਿਆ। ਉਮਰ ਦੇ ਵੇਗ ਦਾ ਹਰ ਨਿਸ਼ਾਨ ਵਕਤ ਚਿਹਰੇ ਤੇ ਉਕਰੀ ਗਿਆ। ਸੱਚ ਸ਼ੀਸ਼ਾ ਦਿਖਾਉਂਦਾ ਰਿਹਾ, ਆਦਮੀ ਸੀ ਕਿ ਮੁਕਰੀ ਗਿਆ। ਸਿਮਰਜੀਤ ਨੇ ਵੀ ਰਾਬਤਾ ਬਣਾਇਆ ਜੀ, ਗੋਲਡੀ ਜੀ ਉਹਨਾਂ ਨੇ ਰਾਬਤਾ ਬਣਾਇਆ, ਸੇਖੋ ਸਾਹਿਬ ਨੇ ਰਾਬਤਾ ਬਣਾਇਆ, ਕਾਫੀ ਵੱਡੀ ਲਿਸਟ ਬਣੀ ਪਈ ਹੈ ਜੀ। ਧੰਨਵਾਦ ਕਰਦੇ ਤੁਸੀਂ ਮਾਂ ਬੋਲੀ ਪੰਜਾਬੀ ਲਈ ਸਮਾਂ ਕੱਢਿਆ। ਕਿਸ ਦੇਸ਼ ਦੇ ਹਾਂ ਵਾਸੀ, ਕਿਸ ਦੌਰ ਦੇ ਗਵਾਹ ਹਾਂ। ਉਮਰਾਂ ਦੀ ਭਟਕਣਾ ਹੈ, ਗੁਮਨਾਮੀਆਂ ਦੇ ਰਾਹ ਹਾਂ। ਸਾਡੀ ਹੀ ਭੁੱਲ ਹੋਣੀ, ਸਾਡਾ ਹੀ ਦੋਸ਼ ਹੈ, ਜੋ ਖੁਦ ਰਾਖਿਆਂ ਦੇ ਹੱਥੋਂ ਹੋਏ ਅਸੀਂ ਜ਼ਬਾਹ ਹਾਂ। ਜਾਂਦੇ ਜਾਂਦੇ ਤੁਹਾਡਾ ਦਿਨ ਵਧੀਆ ਰਹੇ, ਤੁਹਾਡੀ ਰਾਤ ਵਧੀਆ ਰਹੇ, ਤੁਹਾਡਾ ਹਰ ਪਲ ਵਧੀਆ ਰਹੇ, ਇਸ ਆਸ ਦੇ ਨਾਲ। ਕਾਸ਼ ਕੋਈ ਰਿਸ਼ਤਾ ਹੁੰਦਾ ਪਿੰਡ ਨੂੰ ਜਾਂਦੀ ਯੂ ਵਰਗਾ, ਕਾਸ਼ ਕੋਈ ਰਿਸ਼ਤਾ ਹੁੰਦਾ ਪਿੰਡ ਨੂੰ ਜਾਂਦੀ ਯੂ ਵਰਗਾ, ਮਿੱਟੀ ਦੀ ਖੁਸ਼ਬੂ ਵਰਗਾ ਤੇ ਤੂਤਾਂ ਵਾਲੇ ਖੂਹ ਵਰਗਾ। ਮਿਹਰਬਾਨੀ ਜੀ, ਸ਼ਬਾ ਖੈਰ। ਵੱਡਾ ਬੇਟਾ ਸੀ
ਜੀ
ਜੀ ਲਦੇਨ ਦੇ ਜਿਹੜਾ ਬੇਟਾ ਸੀ ਉਹਦੇ ਕਾਫੀ ਵੱਡਾ ਲੜਕਾ ਖਾਲਿਦ ਜਿਹੜਾ ਉਹ ਵੀ ਮਾਰਿਆ ਗਿਆ ਸੀਗਾ ਜਦੋਂ ਅਮਰੀਕੀ ਹਮਲਾ ਹੋਇਆ ਸੀ ਉਸ ਸਮੇਂ ਜਿਹੜਾ ਛੋਟਾ ਬੇਟਾ ਸੀ ਹਮਜ਼ਾ ਉਹਦੀ ਉਮਰ ਤਕਰੀਬਨ 17 ਜਾਂ 18 ਸਾਲ ਸੀ ਲਦੇਨ ਹਮਜ਼ਾ ਨੂੰ ਆਪਣੇ ਅੱਤਵਾਦੀ ਹਕੂਮਤ ਦਾ ਜਿਹੜਾ ਵਾਰਿਸ ਹੈ ਉਹ ਸਮਝਦਾ ਸੀ ਇਸ ਲਈ ਉਸ ਨੂੰ ਸਿਖਲਾਈ ਲਈ ਕਿਸੇ ਅਗਿਆਤ ਜਗ੍ਹਾ ਭੇਜ ਦਿੱਤਾ ਗਿਆ ਸੀ ਹਸਾਮਾ ਦੀ ਮੌਤ ਤੋਂ ਬਾਅਦ ਹਮਜ਼ਾ ਅੰਡਰਗਰਾਊਂਡ ਹੋ ਗਿਆ ਸੀ ਇਸ ਦੌਰਾਨ ਆਈ ਐਸ ਦੇ ਮੁਖੀ ਬਗਦਾਦੀ ਨੇ ਅਲਕਾਇਦਾ ਨਾਲ ਜੁੜੇ ਸੰਗਠਨ ਦੇ ਲੋਕਾਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ ਸੀ ਹਮਜ਼ਾ ਨੇ ਇਕ ਸੰਦੇਸ਼ ਜਾਰੀ ਕਰਕੇ ਕਿਹਾ ਹੈ ਜਿਹਾਦ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਦਾ ਕੋਈ ਬਹਾਨਾ ਨਹੀਂ ਚੱਲੇਗਾ
ਜੀ ਮਾੜੀ ਖਬਰਾਂ ਨੇ ਜੀ ਹਾਂਜੀ
ਜੀ ਬਿਲਕੁਲ ਤੇ ਖਾਸ ਤੌਰ ਤੇ ਇਹੋ ਜਿਹੇ ਕਿਉਂਕਿ ਸੀਰੀਆ ਵਗੈਰਾ ਦੇ ਵਿਚ ਇਰਾਕ ਦੇ ਵਿਚ ਜਿਹੋ ਜਿਹੀਆਂ ਸਥਿਤੀਆਂ ਚੱਲ ਰਹੀਆਂ ਉਸ ਦੇ ਵਿਚ ਸ਼ਾਇਦ ਇਹ ਇਕ ਨਿਰਾਸ਼ਾਜਨਕ ਖ਼ਬਰ ਹੈ
ਜੀ ਦੱਸ ਜਾਈਏ ਕਿ ਆਸਟ੍ਰੇਲੀਆ ਬੈਂਕਾਂ ਵੱਲੋਂ ਵਿਦੇਸ਼ੀਆਂ ਲਈ ਰੀਅਲ ਅਸਟੇਟ ਸਬਸਿਡੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਆਸਟ੍ਰੇਲੀਆ ਦੇ ਮੁੱਖ ਵਪਾਰਕ ਬੈਂਕਾਂ ਵੱਲੋਂ ਵਿਦੇਸ਼ੀਆਂ ਨੂੰ ਰਿਹਾਇਸ਼ ਪ੍ਰਤੀ ਰਿਹਾਇਸ਼ ਸੰਪਤੀਆਂ ਲਈ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬੰਦ ਕੀਤੀਆਂ ਜਾਣਗੀਆਂ ਇਨ੍ਹਾਂ ਵਿਚ ਕਾਮਨਵੈਲਥ ANZ ਤੇ ਵੈਸਟ ਪੈਕ ਬੈਂਕ ਸ਼ਾਮਲ ਹਨ ਇਹ ਸਹੂਲਤ ਉਨ੍ਹਾਂ ਲਈ ਹੈ ਜਿਹੜੇ ਆਸਟ੍ਰੇਲੀਆ ਵਿਚ ਅਸਥਾਈ ਨਿਵਾਸੀ ਤੌਰ ਤੇ ਰਹਿੰਦੇ ਹਨ ਤੇ 26 ਅਪ੍ਰੈਲ ਤੋਂ ਇਹ ਸਹੂਲਤ ਜਿਹੜੀ ਖਤਮ ਹੋ ਗਈ ਹੈ NBI ਦੇ ਤਾਜ਼ਾ ਮੁਤਾਬਕ ਰੁਜ਼ਗਾਰ ਪ੍ਰਾਪਤ ਸਵੈ ਰੁਜ਼ਗਾਰ ਤੋਂ ਸੱਖਣੇ ਜਾਂ ਸ਼ੇਅਰ ਹੋਲਡਰ ਜਿਨ੍ਹਾਂ ਵਿਦੇਸ਼ੀਆਂ ਕੋਲ ਆਸਟ੍ਰੇਲੀਆ ਦਾ ਲੰਮਾ ਪਰਮਾਨੈਂਟ ਨੂੰ ਖੁਦ ਬੈਂਕਾਂ ਬੈਂਕ ਖੁਦ ਬੈਂਕ ਬੈਕ ਆਉਣਾ ਪਵੇਗਾ ਅਤੇ ਸੰਪਤੀ ਦੀ ਕੁੱਲ ਕੀਮਤ ਜਿਹੜੀ ਹੈ 70% ਕਰਜ਼ ਮਿਲੇਗਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਨਾਗਰਿਕ ਅਤੇ ਪੱਕੇ ਨਿਵਾਸੀ ਜਿਨ੍ਹਾਂ ਕੋਲ ਵਿਦੇਸ਼ੀ ਆਮਦਨ ਹੈ ਉਨ੍ਹਾਂ ਨੂੰ ਵੀ ਵੱਧ ਤੋਂ ਵੱਧ ਸੰਪਤੀ ਜਿਹੜੀ ਹੈ ਕੀਮਤ 70% ਹੋਵੇਗਾ ਲੋਨ ਮਿਲੇਗਾ ਇਸ ਲਈ ਨਵੇਂ ਕਾਨੂੰਨ ਦੇ ਨਾਲ ਡਿਵੈਲਪਰਾਂ ਤੇ ਮਾਰੂ ਅਸਰ ਪਵੇਗਾ ਇਸ ਦਾ ਮਤਲਬ ਇਹ ਹੈ ਕਿ ਦਲਜੀਤ ਜੀ ਤੁਹਾਡੇ ਕੋਲ 30% ਹੋਣਾ ਚਾਹੀਦਾ ਜਿਹੜਾ ਕਾਫੀ ਜ਼ਿਆਦਾ ਹੈ
ਜੀ 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 ਹਾਂ ਵੈਸੇ ਖਾਸ ਉਹਨਾਂ ਲਈ ਹੈ ਜਿਹੜੇ ਕਿ ਅਜੇ ਤੱਕ PR ਜਾਂ ਸ਼ਾਇਦ ਸਿਟੀਜ਼ਨ ਨਹੀਂ ਹੋਏ
ਜੀ
ਜੀ ਜਿਨ੍ਹਾਂ ਕੋਲ ਲੰਮਾ ਪਰਮਿਟ ਨਹੀਂ ਹੈਗਾ ਉਨ੍ਹਾਂ ਦੇ ਲਈ ਇਹ ਜਿਹੜੀ
30% ਬਹੁਤ ਹੈ
30% ਤਾਂ ਬਹੁਤ ਜ਼ਿਆਦਾ ਜੀ
ਜੀ
ਹਾਂਜੀ
ਤੇ ਇੰਗਲੈਂਡ ਵਿਚ ਮੈਨੂੰ ਪਤਾ ਹੁੰਦਾ ਸੀ ਪਤਾ ਕਿਉਂਕਿ ਕਈ ਵਾਰੀ 5% ਹੁੰਦੇ ਸੀ
ਹਾਂਜੀ
95%
ਵੈਸੇ ਵੀ ਇੱਥੇ 5 ਜਾਂ 10% ਚੱਲਦਾ ਵੈਸੇ ਤਾਂ
ਇੱਥੇ ਮੇਰੇ ਖਿਆਲ 10% ਹੈ
ਹਾਂਜੀ
20% ਥੋੜਾ ਈਜ਼ੀ ਹੋ ਜਾਂਦਾ
ਹਾਂਜੀ
10 ਹੋਵੇ ਤਾਂ ਫਿਰ ਵੀ ਲੋਨ ਮਿਲ ਜਾਂਦਾ
ਹਾਂਜੀ ਲੋਨ ਐਕਚੁਅਲੀ ਹੈਗੀ ਕਿ ਤੁਹਾਡੀ ਜੋਬ ਸਿਕਿਉਰਿਟੀ ਕਿੰਨੀ ਹੈਗੀ ਆ ਨਾ ਉਹਦੇ ਆਧਾਰ ਤੇ ਉਸ ਹਿਸਾਬ ਨਾਲ ਜਿਹੜਾ ਮਿਲ ਜਾਂਦਾ ਆ ਤੇ ਦੁਨੀਆਂ ਦੀ ਸਭ ਤੋਂ ਜਿਹੜੀ ਵੱਡੀ ਉਮਰ ਦੀ ਬਿੱਲੀ ਆ ਸਕੂਟਰ ਉਹਦਾ ਨਾਂ ਸੀ ਜੀ ਉਹਦੀ ਮੌਤ ਹੋ ਗਈ ਆ ਮੈਕਸਫੀਲਡ ਅਮਰੀਕਾ ਦੇ ਵਿਚ ਉਹਦੀ ਉਮਰ ਦੇਖ ਲੋ ਜੀ 30 ਸਾਲ ਦੀ ਉਮਰ ਦੇ ਵਿਚ ਮੌਤ ਹੋਈ ਆ ਬਿੱਲੀ ਦੀ ਜਦਕਿ ਬਹੁਤ ਜ਼ਿਆਦਾ ਇਹ ਨਹੀਂ ਤਾਂ ਹੁੰਦੀ ਨਹੀਂ ਇਸ ਬਿੱਲੀ ਨੂੰ ਹਾਲ ਦੇ ਵਿਚ ਗਿਨੀਜ਼ ਬੁੱਕ ਆਫ ਰਿਕਾਰਡਸ ਦੇ ਵਿਚ ਸਭ ਤੋਂ ਵੱਧ ਜਿਹੜੀ ਉਮਰ ਦੀ ਜਿਉਂਦੀ ਬਿੱਲੀ ਦੱਸਿਆ ਸੀ ਇਹ 26 ਮਾਰਚ ਨੂੰ ਇਹ ਸਕੂਟਰ ਜਿਹੜਾ ਨਾਂ ਦੀ ਏ 30 ਸਾਲਾਂ ਦੀ ਹੋਈ ਸੀ ਬਿੱਲੀ ਟੈਕਸਾਸ ਦੇ ਮੈਨਸਫੀਲਡ ਦੇ ਵਿਚ ਰਹਿਣ ਵਾਲੇ ਉਸਦੇ ਮਾਲਕ ਜਿਹੜੇ ਸੀਗੇ ਗੇਲ ਫਲਾਈਡ ਉਨ੍ਹਾਂ ਨੇ ਕਿਹਾ ਵੀ 8 ਅਪ੍ਰੈਲ ਨੂੰ ਗਿਨੀਜ਼ ਨੇ ਇਹ ਸਕੂਟਰ ਨੂੰ ਇਹ ਆਬਾਦੀ ਦਿੱਤੀ ਸੀ ਤੇ ਹੁਣ ਉਸਦੀ ਮੌਤ ਹੋ ਚੁੱਕੀ ਆ ਮੈਕਸਫੀਲਡ ਮੈਨਸਫੀਲਡ ਦੀ ਇਕ ਪਸ਼ੂ ਡਾਕਟਰ ਟੀਸੀਆ ਲੈਟੀਮਨ ਨੇ ਕਿਹਾ ਕਿ ਸਕੂਟਰ ਨੇ ਇਨਸਾਨਾਂ ਦੇ 136 ਸਾਲਾਂ ਜਿੰਨਾ ਜੀਵਨ ਜੀ ਲਿਆ ਯਾਨੀ ਜਿਹੋ ਜਿਹਾ ਇਕ ਵਿਅਕਤੀ 136 ਸਾਲ ਜੀਵੇ ਬਿੱਲੀ ਲਈ ਇੰਨਾ ਜ਼ਿਆਦਾ ਸੀ ਯਾਨੀ ਆਪਣੀ ਉਮਰ ਦੇ ਨਾਲ ਇੰਨਾ ਜ਼ਿਆਦਾ ਜਿਹੜੀ ਆ ਜੀ ਗਈ ਆ ਹਾਲਾਂਕਿ ਸਕੂਟਰ ਜਿਹੜੀ ਆ ਗਿਨੀਜ਼ ਬੁੱਕ ਵਿਚ ਸ਼ਾਮਲ ਹੋਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਧ ਉਮਰ ਦੀ ਬਿੱਲੀ ਨਹੀਂ ਸੀ ਇਹ ਖਿਤਾਬ ਜਿਹੜਾ ਟੈਕਸਸ ਦੀ ਇਕ ਦੂਸਰੀ ਬਿੱਲੀ ਦੇ ਨਾਂ ਆ ਉਹ 38 ਸਾਲਾਂ ਤੱਕ ਜਿਉਂਦੀ ਰਹੀ ਸੀ ਜੀ ਦੇਖ ਲੋ ਬਿੱਲੀਆਂ ਵੀ ਜੀ ਕੇ ਰਿਕਾਰਡ ਬਣਾ ਦਿੰਦੀਆਂ
ਜੀ
ਜੀ ਬਿਲਕੁਲ ਤੇ ਗਾਣਾ ਇਕ ਸੁਣਦੇ ਆ
ਇਕ ਪਿਆਰਾ ਜਿਹਾ ਗੀਤ ਜਿਹੜਾ ਕਿ ਅਮਰਦੀਪ ਗਿੱਲ ਹੋਰਾਂ ਦਾ ਲਿਖਿਆ ਹੋਇਆ
ਜੀ
ਤੇ ਹੰਸਰਾਜ ਹੰਸ ਨੇ ਇਸ ਨੂੰ ਖੂਬਸੂਰਤ ਆਵਾਜ਼ ਦਿੱਤੀ ਬੜਾ ਪਿਆਰਾ ਗੀਤ ਹੈ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਬਹੁਤ ਪਿਆਰਾ ਗੀਤ ਹੈ ਸਾਡੇ ਸਰੋਤਾਂ ਲਈ ਪੇਸ਼ ਹੈ ਇਸ ਗੀਤ ਦੇ ਬਾਰੇ ਇਕ ਵਾਰੀ ਜਦੋਂ ਅਮਰਦੀਪ ਗਿੱਲ ਨੂੰ ਪੁੱਛਿਆ ਗਿਆ ਤੇ ਉਸਨੇ ਦੱਸਿਆ ਕਿ ਕਿਸੇ ਨੂੰ ਟੈਲੀਫੋਨ ਕਰਕੇ ਨਿਕਲਿਆ ਸੀ ਬੜਾ ਉਦਾਸ ਸੀ ਤੇ ਮੌਸਮ ਵੀ ਬੜਾ ਉਦਾਸ ਸੀ ਤੇ ਟੈਲੀਫੋਨ ਤੇ ਵੀ ਕੁਝ ਗੱਲਾਂ ਹੋਈਆਂ ਉਦਾਸ ਭਰੀਆਂ ਤੇ ਉਸਨੇ ਉੱਪਰ ਆਕਾਸ਼ ਵੱਲ ਤੱਕਿਆ ਆਲੇ ਦੁਆਲੇ ਨੂੰ ਦੇਖਿਆ ਤੇ ਲੱਗਦਾ ਜ਼ਰੂਰ ਕਿਤੇ ਕੋਈ ਰੋਂਦਾ ਹੋਵੇਗਾ ਜਿਹੜੀ ਸਿੱਲੀ ਸਿੱਲੀ ਹਵਾ ਹੋ ਰਹੀ ਹੈ ਤੇ
ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ। ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ। ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ, ਮੇਰੇ ਵਾਂਗੂ ਸੀਨੇ ਨਾਲ ਲਾ, ਕਿੱਥੇ ਕੋਈ ਰੋਂਦਾ ਹੋਵੇਗਾ। ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਸਿੱਲੀ ਸਿੱਲੀ ਆਉਂਦੀ ਏ ਹਵਾ, ਕਿੱਥੇ ਕੋਈ ਰੋਂਦਾ ਹੋਵੇਗਾ। ਉਹ ਕਿੱਥੇ ਕੋਈ ਰੋਂਦਾ ਹੋਵੇਗਾ। ਚੜੀ ਰਾਤ ਜੋ ਬਿਨਾਂ ਬੱਦਲਾਂ ਤੋਂ ਹੋਈ ਜਾਵੇ ਬਰਸਾਤ ਜੋ, ਚੁੰਨੀ ਨੂੰ ਨਚੋੜੀ ਜਾਵੇ ਕੋਠੇ ਚੜੀ ਰਾਤ ਜੋ। ਪੱਲਾ ਚੰਨ ਦਾ ਵੀ, ਪੱਲਾ ਚੰਨ ਦਾ ਵੀ ਭਿੱਜ ਚੁੱਕਿਆ, ਹੋ ਕਿੱਥੇ ਕੋਈ ਰੋਂਦਾ ਹੋਵੇਗਾ। ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ। ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ, ਕਿਤੇ ਕੋਈ ਰੋਂਦਾ ਹੋਵੇਗਾ। ਫੁੱਲ ਦੇ ਜ਼ਖਮ ਹੋਣੇ ਰਿਸਦੇ, ਪਲਕਾਂ ਨੇ ਮੇਰੀਆਂ ਤੇ ਹੰਝੂ ਖਾਣੇ ਕਿਸਦੇ, ਖਾਣੇ ਕਿਸ ਫੁੱਲ ਦੇ ਜ਼ਖਮ ਹੋਣੇ ਰਿਸਦੇ। ਲੈ ਕੇ ਕੰਡੇ ਆਣਾ, ਲੈ ਕੇ ਕੰਡੇ ਆਣਾ ਬਿੰਨੇ ਹੋਏ ਚਾ, ਕਿੱਥੇ ਕੋਈ ਰੋਂਦਾ ਹੋਵੇਗਾ। ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਕਿੱਥੇ ਕੋਈ ਰੋਂਦਾ ਹੋਵੇਗਾ। ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ, ਕਿੱਥੇ ਕੋਈ ਰੋਂਦਾ ਹੋਵੇਗਾ। ਸਾਡੇ ਪੱਲੇ ਵੀ ਜੋ, ਸਾਡੇ ਪੱਲੇ ਵੀ ਜੋ ਰੋਣੇ ਗਿਆ ਪਾ, ਹੋ ਕਿੱਥੇ ਕੋਈ ਰੋਂਦਾ ਹੋਵੇਗਾ। ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਸਿੱਲੀ ਸਿੱਲੀ ਆਉਂਦੀ ਏ ਹਵਾ, ਕਿੱਥੇ ਕੋਈ ਰੋਂਦਾ ਹੋਵੇਗਾ। ਉਹੀ ਕਿਤੇ ਰੋਂਦਾ ਹੋਵੇਗਾ, ਉਹੀ ਕਿਤੇ ਰੋਂਦਾ ਹੋਵੇਗਾ, ਉਹੀ ਕਿਤੇ ਰੋਂਦਾ ਹੋਵੇਗਾ, ਉਹ
ਅਮਰਦੀਪ ਗਿੱਲ ਦੀ ਖੂਬਸੂਰਤ ਰਚਨਾ, ਹੰਸਾ ਜੰਸ ਦੀ ਖੂਬਸੂਰਤ ਆਵਾਜ਼। ਬ੍ਰਿਸਬੇਨ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਪ੍ਰੋਗਰਾਮ ਹਮ ਸਫ਼ਰ, ਅਤੇ ਇਸ ਵੇਲੇ ਮੇਰਾ ਸਾਥ ਦੇ ਰਹੇ ਦਲਜੀਤ ਸਿੰਘ
ਜੀ ਤੇ ਹਰਵਾਰ ਵੀ ਜੀ। ਹੁਣ ਸਟੋਰੀ ਬ੍ਰਿਜ ਦੇ ਉੱਤੇ ਲਾਈਟਾਂ ਨੀਲੇ ਤੇ ਜਾਮਣੀ ਰੰਗ ਦੀਆਂ ਜਗਣ ਲੱਗ ਗਈਆਂ।
ਮਤਲਬ
ਇਹਦਾ ਇਸ਼ਾਰਾ ਇਹ ਹੋ ਗਿਆ ਵੀ ਹੁਣ ਪ੍ਰੋਗਰਾਮ ਚ ਮਿੰਟ ਖਤਮ ਹੀ ਆ, ਘਰ ਨੂੰ ਜਾਓ। ਹੁਣ
ਮੈਂ ਸਮਝਿਆ ਜਦੋਂ ਲਾਲ ਹੁੰਦੀਆਂ ਨੇ
ਜੀ ਜਾਮਣੀ ਤੇ ਨੀਲੀਆਂ, ਇਹ ਵੀ ਰੰਗ ਬਦਲਦੀਆਂ ਰਹਿੰਦੀਆਂ
ਹਨਾ।
ਨੀਲੀਆਂ ਬਹੁਤ ਸੋਹਣੀਆਂ ਲੱਗਦੀਆਂ, ਜਾਮਣੀ ਤੇ ਨੀਲੀਆਂ ਰੰਗ ਦੀਆਂ। ਤੇ ਇੱਥੇ ਤਾਂ ਰੋਜ਼ ਹੀ ਦੀਵਾਲੀ ਆ, ਜੀ ਬਿਲਕੁਲ
ਸਟੋਰੀ ਬ੍ਰਿਜ ਵਾਂਗੂ ਰੰਗ ਬਦਲਦੀ
ਜੀ ਬਿਲਕੁਲ ਬਿਲਕੁਲ ਸਟੋਰੀ ਬ੍ਰਿਜ ਦੇ ਵਾਂਗੂ ਰੰਗ ਬਦਲਦੇ
ਆ।
ਹਾਂ ਜੀ ਆਪਾਂ ਹੀ ਲਿਖ ਦਿੱਤਾ ਹਨਾ, ਤੇ ਰੰਗ ਜਿਹੜੇ ਆ ਜਾਮਣੀ ਹੋ ਜਾਂਦੇ, ਕਦੀ ਨੀਲੇ ਹੋ ਜਾਂਦੇ ਆ ਦੋਸਤੋ। ਤੇ ਬੜਾ ਖੂਬਸੂਰਤ ਜਿਹੜਾ ਮਾਹੌਲ ਆ ਬਣਿਆ ਹੋਇਆ ਕੈਂਗਰੂ ਪੁਆਇੰਟ ਬ੍ਰਿਸਬੇਨ ਦੇ ਵਿਚ, ਤੇ ਬਾਹਰ ਬੈਠ ਕੇ ਜਾਂਦੇ ਆ ਤੇ ਪਰ ਹੁਣ ਪ੍ਰੋਗਰਾਮ ਦੇ ਵਿਚ ਵੀ ਥੋੜੇ ਮਿੰਟ ਰਹਿ ਗਏ ਆ, ਕੋਈ 8 ਮਿੰਟ ਦੇ ਕਰੀਬ ਦਾ ਸਮਾਂ ਰਹਿ ਗਿਆ ਹਮ ਸਫ਼ਰ ਪ੍ਰੋਗਰਾਮ ਦੇ ਵਿਚ।
ਹਾਂਜੀ, ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਹ ਹੈ, ਪੜ੍ਹੀਏ ਤਾਂ ਤੇਰਾ ਖਤ ਹੈ, ਸੁਣੀਏ ਤਾਂ ਤੇਰੀ ਸੋ ਹੈ। ਪਾਤਰ ਸਾਹਿਬ ਦੀ ਲਾਈਨਾਂ, ਜੋ ਤੂੰ ਉਮਰ ਭਰ ਜਗਾਏ ਤੇ ਤਰੀ ਘਰੇ ਟਿਕਾਏ, ਤੇਰੇ ਚਿਹਰੇ ਉੱਤੇ ਅੱਜ ਵੀ ਉਹਨਾਂ ਦੀਵਿਆਂ ਦੀ ਲੋਹ ਹੈ। ਤੇਰੇ ਲਫ਼ਜ਼ ਨੇ ਲਹੂ ਵਿਚ, ਤੇਰਾ ਰਾਗ ਹੈ ਰਗਾਂ ਵਿਚ, ਐ ਗਜ਼ਲ ਵਸੇ ਤੂੰ ਸਾਹੀ, ਤੇਰੇ ਤੋਂ ਕੀ ਲਕੋ ਹੈ। ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਹ ਹੈ, ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਹੀ ਹੈ, ਇਹ ਬਹਾਰ ਦਾ ਸੁਨੇਹਾ ਤੇ ਸਵੇਰਿਆਂ ਦੀ ਸ਼ੋ ਹੈ। ਇਹ ਚੰਨ ਦੀ ਚਾਨਣੀ ਵੀ ਧੁੱਪ ਦਾ ਹੀ ਤਰਜਮਾ ਹੈ, ਇਹ ਧੁੱਪ ਵੀ ਉਡੀਕਾਂ ਨੂੰ ਕਿਸੇ ਪੜ ਰਹੇ ਦੀ ਲੋਹ ਹੈ। ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਹ ਹੈ, ਪੜ੍ਹੀਏ ਤਾਂ ਤੇਰਾ ਖਤ ਹੈ, ਸੁਣੀਏ ਤਾਂ ਤੇਰੀ ਸ਼ੋ ਹੈ।
ਦੋਸਤੋ, ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵਕਤ ਸਮਾਪਤ ਹੁੰਦਾ ਹੈ। ਅਗਲੇ ਹਫ਼ਤੇ ਫਿਰ ਤੁਹਾਡੇ ਪਿਆਰੇ ਜੇ ਸਾਥ ਦੀ ਉਡੀਕ ਕਰਾਂਗਾ। ਸੋ ਕੈਂਗਰੂ ਪੁਆਇੰਟ ਬ੍ਰਿਸਬੇਨ ਸ਼ਹਿਰ ਦੇ ਵਿਚੋਂ ਸਾਰੇ ਦੁਨੀਆਂ ਭਰ ਵਿਚ ਬੈਠੇ ਸਰੋਤਿਆਂ ਨੂੰ ਦੇ ਕੋਲੋਂ ਵਧਾਈ ਲੈਂਦੇ ਹਾਂ। ਅਗਲੇ ਸੰਡੇ ਵਾਲੇ ਦਿਨ ਹਮ ਸਫ਼ਰ ਹੋਣ ਦੀ ਤੁਹਾਡੀ ਫਿਰ ਉਡੀਕ ਕਰਾਂਗੇ ਹਮ ਸਫ਼ਰ ਪ੍ਰੋਗਰਾਮ ਵਿਚ ਦਲਜੀਤ ਸਿੰਘ
ਜੀ। ਤੇ ਆਪਣਾ ਖਿਆਲ ਰੱਖਿਓ ਦੋਸਤੋ, ਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ। ਰੱਬ ਰਾਖਾ
ਤੇ ਸੋਹਣਾ ਰੱਬ ਤੁਹਾਨੂੰ ਸਦਾ ਸੁਖੀ ਰੱਖੇ, ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਕਰੇ, ਤੇ ਜ਼ਿੰਦਗੀ ਵਿਚ ਤੁਹਾਨੂੰ ਦੋਸਤੋ ਢੇਰ ਸਾਰਾ ਪਿਆਰ ਮਿਲੇ। ਸੁਰਿੰਦਰ ਕੌਰ ਦੇ ਇਸ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੇ ਹਾਂ। ਪਿਆਰਾ ਜਿਹਾ ਗੀਤ ਹੈ, ਤੈਨੂੰ ਭੁੱਲਣਾ ਤੇ ਕੁਝ ਨੀ ਮੁਸ਼ਕਿਲ, ਇਹ ਝੱਲੇ ਦਿਲ ਦਾ ਇਲਾਜ ਕੀ ਕਰੀਏ, ਉਹ ਬੜਾ ਬੇਲਿਹਾਜ਼ ਹੈ ਕੀ ਕਰੀਏ।
ਇੰਨਾ ਪਿਆਰ ਦਿੱਤਾ, ਮਾਣ ਦਿੱਤਾ।
ਸਾਡਾ ਪ੍ਰੋਗਰਾਮ ਜ਼ਰੂਰ ਸੁਣਦੇ ਰਹੋ। ਬਹੁਤ ਬਹੁਤ ਥੈਂਕ ਯੂ। ਰੱਬ ਰਾਖਾ। ਸਲਾਮ। ਨਮਸਤੇ।